दंडवत वंदन अनेक बार सर्व कला समरथ डोलन तेरा कहो प्रभु नानक दे कर हथ जाही कुल ते प्रगट हो ताही कुल को नाहि द्वादश गोरिंद को मेरी है प्रणाम
पने बाकत मीठे होए पान करह स्वादल सब कोए किसी कूप को मद न एह बिनती सगरे नर कह
परम सत्कार योग सतगुरु जी दी साजी निवाजी साध संगत सरबत माई भाई मनवृत्ति नूं एकागर करन लई रसना नूं पवित्र करन वास्ते एक वार गज के कहो धन श्री गुरु नानक देव सच्चे पातशाह जी। सरबत माई भाई थोड़ा होर जतन करो जिन्हां दा पावन पवित्र इतिहास आपां पाठ तथा विचार रहे हाँ, मेरी मुराद है दसवें नानक दशमेश पातशाह शहीद पिता दे सपुत्र शहीद सपुत्रां दे पिता उन्हां दे पावन चरणां विच सिर झुकाओ गज के कहो धन श्री गुरु गोबिंद सिंह सच्चे पातशाह। योगी अल्लाह यार खां जी गुरु गोबिंद सिंह साहिब की सिफत करते हुए लिखते ने, वो कहते ने करतार की सौगंध है नानक की कसम है जितनी भी हो गोविंद की तारीफ वो कम है। फिर अगे कहते ने कि हर चंद मेरे हाथ में पुरजोर कलम है सतगुर के लिखूं वसफ कहाँ ताबे रकम है। कहते ने परमेश्वर दी सौं खा के गुरु नानक दी कसम खा के मैं ये गल कहिंदा हाँ कि जिन्नी भी तारीफ गुरु गोबिंद सिंह साहिब दी कीती जावे वो थोड़ी है। भावें मेरे हाथ विच जेड़ी फड़ी हुई कलम है बड़ी शक्तिशाली है, पर फिर भी सतगुरु जी दी वड्याई जे मैं कहां के पूरी लिख सकां ये कदी हो नहीं सकता, एक मेरे विच ताकत नहीं है। ते बड़ा सुंदर प्रमाण दिता है उन्होंने, वो कहिंदे ने एक आँख से क्या बुलबुला कुल बहर को देखे साहिल को या मंझ धार को जा लहर को देखे। कहिंदे ने गुरु का जस एक बहुत वड्डा समुंदर है, समुंदर दे तल उत्ते एक छोटा जिहा बुलबुला उठिया, जे वो बुलबुला चाहे कि अपनी अख दे नाल मैं सारे समुंदर नूं वेख सकां ये कदी हो नहीं सकता। कहिंदे ने ये नहीं पता लगता कि समुंदर नूं वेखां समुंदर ते उठण वालियां लहरां नूं देखां कि समुद्र के किनारे नूं देखां तट नूं देखां ये समझ नहीं लगती। भाव गुरु साहब दे किहड़े चरित्र वल ख्याल करां, लाला दौलत राय जी ने भी लिखे है, वो कहिंदे ने मेरा जी कीता कि मैं गुरु गोबिंद सिंह साहिब की सिफत लिखा, पर कहिंदे ने सिफत लिखण लग्या मैं सोचिया ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਚਰਿੱਤਰ ਦੇ ਕਿਹੜੇ ਪੱਖ ਨੂੰ ਉਜਾਗਰ ਕਰਾਂ, ਮੈਨੂੰ ਸਮਝ ਨਹੀਂ ਲੱਗ ਰਹੀ। ਜੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੰਘਾਸਨ ਉੱਤੇ ਸੁਭਾਏਮਾਨ ਤੱਕਦਾ ਹਾਂ, ਇੱਕ ਮਹਾਨ ਸ਼ਹਿਨਸ਼ਾਹ ਦਾ ਦਰਸ਼ਨ ਹੁੰਦਾ। ਜਦੋਂ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਘੋੜੇ 'ਤੇ ਸਵਾਰ ਸ਼ਸਤਰਾਂ ਨਾਲ ਸਨੱਦਬੱਧ ਵੇਖਦਾ ਹਾਂ ਤਾਂ ਮੈਨੂੰ ਇੱਕ ਮਹਾਨ ਸੈਨਾਪਤੀ ਦਾ ਦਰਸ਼ਨ ਹੁੰਦਾ। ਜਦੋਂ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹੱਥ ਵਿੱਚ ਕਲਮ ਲੈ ਕੇ, ਕਾਗਜ਼ ਲੈ ਕੇ ਆਪਣੇ ਸਿੱਖਾਂ ਨੂੰ ਜੀਵਨ ਉਚਾਈਆਂ ਦੇ ਰਹੱਸ ਦੱਸਣ ਵਾਸਤੇ ਗੁਰਬਾਣੀ ਉਚਾਰਦਿਆਂ ਹੋਇਆਂ ਵੇਖਦਾ ਹਾਂ ਤਾਂ ਮੈਨੂੰ ਇੱਕ ਮਹਾਨ ਫਿਲਾਸਫਰ ਦਾ ਦਰਸ਼ਨ ਹੁੰਦਾ। ਜਦੋਂ ਮੈਂ ਮਾਛੀਵਾੜੇ ਦੀ ਧਰਤੀ 'ਤੇ ਪਾਟੇ ਕੱਪੜਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਦਾ ਹਾਂ ਤਾਂ ਇੱਕ ਫਕੀਰ ਦਾ ਦਰਸ਼ਨ ਹੁੰਦਾ। ਮੈਨੂੰ ਸਮਝ ਨਹੀਂ ਲੱਗਦੀ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਚਰਿੱਤਰ ਦਾ ਕਿਹੜਾ ਹਿੱਸਾ ਲਿਖਾਂ, ਕਿਹੜਾ ਪਾਸਾ ਉਜਾਗਰ ਕਰਾਂ, ਮੈਨੂੰ ਇਹ ਸਮਝ ਨਹੀਂ ਲੱਗ ਰਹੀ। ਇਸ ਵਾਸਤੇ ਸਤਸੰਗੀਓ, ਜਿੱਥੇ ਕੋਈ ਪੇਸ਼ ਨਾ ਜਾਵੇ ਕੁਝ ਕਹਿ ਸਕਣ ਦੀ, ਕੁਝ ਸਮਝ ਨਾ ਆਉਂਦੀ ਹੋਵੇ, ਜਿੱਥੇ ਸੋਚ ਦੇ ਖੰਭ ਝੜ ਗਏ ਹੋਣ, ਉੱਥੇ ਕੇਵਲ ਇੱਕ ਹੀ ਕੰਮ ਕੀਤਾ ਜਾ ਸਕਦਾ, ਸਿਰ ਝੁਕਾਇਆ ਜਾ ਸਕਦਾ। ਆਓ ਆਪਾਂ ਵੀ ਸਿਰ ਝੁਕਾ ਲਈਏ, ਗੱਜ ਕੇ ਕਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸਿੱਖੀ ਵਿੱਚ ਜੋ ਨਿਗਾਰ ਆ ਗਿਆ ਸੀ, ਉਸ ਨਿਗਾਰ ਨੂੰ ਦੂਰ ਕਰਨ ਵਾਸਤੇ ਇੱਕ ਮਹਾਨ ਸਤਿਗੁਰੂ ਸੰਸਾਰ ਵਿੱਚ ਅਵਤਾਰ ਧਾਰਨ ਕਰਕੇ ਆਏ, ਜਿਨ੍ਹਾਂ ਨੇ ਇਹ ਕਿਰਪਾ ਕੀਤੀ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਕਾਹਨ ਸਿੰਘ ਜੀ ਨਾਭੇ ਵਾਲੇ, ਉਹਨਾਂ ਨੇ ਕੁਝ ਬਚਨ ਲਿਖੇ ਹਨ ਕਿ ਉਹਨਾਂ ਨੇ ਕੀ ਕਿਰਪਾ ਕੀਤੀ ਸਤਿਗੁਰਾਂ ਨੇ ਸੰਸਾਰ ਵਿੱਚ ਆਣ ਕੇ। ਉਹ ਕਹਿੰਦੇ ਨੇ, ਵਿਸ਼ੈ ਅਗਨ ਕਰ ਤਪਤ ਹਿਰਦੈ ਜਿਨ ਨਾਮ ਅੰਮ੍ਰਿਤ ਦੇ ਠਾਰੇ, ਗੁਰਮਤ ਦੇ ਅਨੁਰਾਗੀ ਕੀਤੇ ਪਾਮਰ ਪਾਪੀ ਭਾਰੇ, ਭੰਗ ਸ਼ਰਾਬ ਅਫੀਮ ਛੁਡਾ ਕੇ ਨਸ਼ਾ ਪ੍ਰੇਮ ਦਾ ਦਿੱਤਾ, ਮੰਗ ਖਾਣ ਨੂੰ ਖੰਡਨ ਕੀਤਾ ਦਸ ਧਰਮ ਦਾ ਕੀਤਾ, ਮੁੱਦਤਾ ਮੈਤਰੀ ਕਰੁਣਾ ਦ੍ਰਿੜ ਕਰ ਸਿੱਖਾਂ ਚਿੱਤ ਵਸਾਈ, ਨਿੰਦਾ ਚੁਗਲੀ ਵੈਰ ਭਾਵ ਤੇ ਨਫ਼ਰਤ ਮਨੋ ਹਟਾਈ। ਕਹਿੰਦੇ ਨੇ, ਸਿੱਖੀ ਬਾਗ ਖਿਜਾਂ ਜਦ ਗ੍ਰਸਿਆ, ਭਇਓ ਪੱਤਰ ਬਿਨ ਸਾਇਆ, ਰੂਪ ਬਸੰਤ ਦਾ ਧਾਰ ਕੇ ਬਾਬਾ, ਦਿਨ ਬਸੰਤ ਦੇ ਆਇਆ। ਸੋ ਉਸ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਸਿਰ ਝੁਕਾਈਏ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਬਖਸ਼ਿਸ਼ ਨਾਲ ਸਾਨੂੰ ਇਹ ਅਵਸਰ ਪ੍ਰਾਪਤ ਹੋਇਆ ਹੈ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਤੋ ਸਤਸੰਗੀਓ, ਕੱਲ੍ਹ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ, ਜਦੋਂ ਹਾਲੇ ਸਤਿਗੁਰੂ ਜੀ ਗੁਰਗੱਦੀ 'ਤੇ ਸੁਭਾਏਮਾਨ ਨਹੀਂ ਹੋਏ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣੀ ਸ਼ਹਾਦਤ ਦੇਣ ਵਾਸਤੇ ਦਿੱਲੀ ਨੂੰ ਚਾਲੇ ਪਾ ਚੁੱਕੇ ਨੇ, ਪਟਨੇ ਦੀ ਧਰਤੀ ਤੋਂ ਅਯੁੱਧਿਆ ਤੋਂ ਹੁੰਦੇ ਹੋਏ ਚੱਲਦੇ ਚੱਲਦੇ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਲਖਨੌਰ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਉੱਥੋਂ ਦਾ ਪਾਣੀ ਜਿਹੜਾ ਉਹ ਵਧੀਆ ਨਾ ਹੋਣ ਕਰਕੇ, ਸੁਆਦਲਾ ਨਾ ਹੋਣ ਕਰਕੇ ਸਾਰੇ ਸਿੱਖ ਜਿਹੜੇ ਨੇ ਉਹ ਅਰਜ਼ ਕਰਦੇ ਹਨ ਕਿ ਇਹ ਪਾਣੀ ਠੀਕ ਨਹੀਂ। ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਵੀ ਵਾਰ ਵਾਰ ਮਾਤਾ ਜੀ ਨੂੰ ਦੱਸ ਰਹੇ ਹਨ ਕਿ ਇਹ ਪਾਣੀ ਜਿਹੜਾ ਸਵਾਦਿਸ਼ਟ ਨਹੀਂ ਹੈ, ਪੀਣ ਦੇ ਯੋਗ ਨਹੀਂ ਹੈ। ਅਤੇ ਮਾਤਾ ਜੀ ਦੇ ਮਨ ਵਿੱਚ ਵੀ ਵਾਰ ਵਾਰ ਆ ਰਹੀ ਹੈ ਕਿ ਸਮਾਂ ਬੜਾ ਹੋਰ ਤਰ੍ਹਾਂ ਦਾ ਭਿਅੰਕਰ ਸਮਾਂ ਹੈ, ਅਜਿਹਾ ਨਾ ਹੋਵੇ ਕਿ ਬਾਲ ਗੁਰੂ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਲਖਨੌਰ ਦੀ ਧਰਤੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਣ ਦਾ ਮਨ ਬਣਾ ਲੈਣ। ਇਸ ਵਾਸਤੇ ਮੁਖੀ ਸਿੱਖਾਂ ਨੂੰ ਮਾਤਾ ਜੀ ਨੇ ਪੁੱਛਿਆ ਭਾਈ ਜੇਠੇ ਆਦਿਕ ਨੂੰ ਕਿ ਕੀ ਸਾਰੇ ਖੂਹਾਂ ਦਾ ਪਾਣੀ ਹੀ ਖਰਾਬ ਹੈ ਕਿ ਜਾਂ ਕਿਸੇ ਖੂਹ ਦਾ ਪਾਣੀ ਚੰਗਾ ਵੀ ਹੈ? ਇੱਥੇ ਗੁਰੂ ਕੇ ਪਿਆਰੇ ਸਿੱਖ ਜਿਹੜੇ ਨੇ ਮਾਤਾ ਜੀ ਨੂੰ ਜੋ ਜਵਾਬ ਦੇ ਰਹੇ ਹਨ, ਭਾਈ ਸੰਤੋਖ ਸਿੰਘ ਜੀ ਨੇ ਇੰਝ ਲਿਖਿਆ ਹੈ।
ਪਨੇ ਬਾਗ ਤੇ ਮਿੱਠੋ ਹੋਏ।
ਭਾਈ ਜੇਠੇ ਨੇ ਅਰਜ਼ ਕੀਤੀ, ਮਾਤਾ ਜੀ ਜੋ ਆਪ ਜੀ ਦੀ ਰਸਨਾ ਵਿੱਚੋਂ ਬਚਨ ਨਿਕਲੇਗਾ ਉਹ ਪੂਰਾ ਹੋ ਜਾਣਾ। ਜੇ ਤੁਸੀਂ ਬਚਨ ਕਰਦੇ ਹੋ ਕਿ ਇਹ ਪਾਣੀ ਮਿੱਠਾ ਹੋ ਜਾਵੇ ਤਾਂ ਮਿੱਠਾ ਹੋ ਜਾਵੇਗਾ।
ਪਾਨ ਕਰਹਿ ਸਵਾਦਲ ਸਭ ਕੋ।
ਤੇ ਮਾਤਾ ਜੀ ਤੁਹਾਡੀ ਕਿਰਪਾ ਨਾਲ ਇਹ ਜਿਹੜਾ ਪਾਣੀ ਹੈ ਸਵਾਦਿਸ਼ਟ ਹੋ ਜਾਵੇਗਾ, ਮਿੱਠਾ ਹੋ ਜਾਵੇਗਾ ਤੇ ਸਭ ਜੀ ਇਸ ਨੂੰ ਸਵਾਦ ਸਹਿਤ ਛਕਣਗੇ।
ਕਿਸੇ ਕੂਪ ਕੋ ਮਧੁਰ ਨ ਹੈ।
ਮਾਤਾ ਜੀ ਇਸ ਵੇਲੇ ਦੀ ਸਥਿਤੀ ਇਹ ਹੈ ਕਿ ਕਿਸੇ ਵੀ ਖੂਹ ਦਾ ਪਾਣੀ ਮਿੱਠਾ ਨਹੀਂ।
ਇਹ ਬਿਨਤੀ ਸਗਰੇ ਨਰ ਕਹੈ।
ਸਭ ਸਿੱਖ ਇਕੱਠੇ ਹੋ ਕੇ ਮਾਤਾ ਜੀ ਨੂੰ ਇਹ ਬੇਨਤੀ ਕਰ ਰਹੇ ਹਨ।
ਸੁਨ ਗੁਜਰੀ ਨਹਿ ਜਾਣਿਓ ਪਾਣੀ।
ਜਗਤ ਮਾਤਾ ਮਾਤਾ ਗੁਜਰੀ ਜੀ ਨੇ ਜਦੋਂ ਇਹ ਬੇਨਤੀ ਸੁਣੀ ਤੇ ਇਸ ਗੱਲ ਦਾ ਅਹਿਸਾਸ ਹੋਇਆ, ਜਾਣ ਲਿਆ ਮਾਤਾ ਜੀ ਨੇ ਕਿ ਇੱਥੇ ਪਾਣੀ ਜਿਹੜਾ ਹੈ ਸਵਾਦੀ ਨਹੀਂ ਹੈ।
ਨੰਦਨ ਦਿਸ਼ਤੇ ਚਿੰਤ ਮਹਾਨੀ।
ਹੁਣ ਮਾਤਾ ਜੀ ਨੂੰ ਆਪਣੇ ਪੁੱਤਰ ਦੀ ਦਿਸ਼ਾ ਤੋਂ ਬਹੁਤ ਚਿੰਤਾ ਹੋਈ ਹੈ। ਸਤਸੰਗੀਓ, ਮਾਂ ਦਾ ਹਿਰਦਾ ਹੀ ਐਸਾ ਹੈ ਕਿ ਜਦੋਂ ਵੀ ਕਦੀ ਕਿਸੇ ਬੱਚੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਮਾਂ ਦਾ ਹਿਰਦਾ ਜਿਹੜਾ ਲੀਰੋ ਲੀਰ ਹੋ ਜਾਂਦਾ। ਪ੍ਰੋਫੈਸਰ ਮੋਹਨ ਸਿੰਘ ਜੀ ਨੇ ਲਿਖਿਆ, ਉਹ ਕਹਿੰਦੇ ਨੇ, ਮਾਂ ਜਿਹਾ ਘਣਸ਼ਾਵਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਦੁਨੀਆ ਦੇ ਸਭ ਬਨਸਪਤੀ ਨਾਲੋਂ ਇਹ ਇੱਕ ਵੱਖਰਾ ਬੂਟਾ ਹੈ ਮਾਂ। ਜਦੋਂ ਕਿਸੇ ਫਲ ਨੂੰ ਸੇਕ ਲੱਗੇਗਾ, ਫਲ ਨੂੰ ਤੋੜ ਲਿਆ ਜਾਵੇਗਾ, ਫਲ ਨੂੰ ਦੁੱਖ ਮਹਿਸੂਸ ਹੋਵੇਗਾ, ਉਸੇ ਵੇਲੇ ਇਹ ਬੂਟਾ ਜਿਹੜਾ ਹੈ ਸੁੱਕ ਜਾਂਦਾ। ਮਾਂ ਇੱਕ ਐਸਾ ਹਿਰਦਾ ਹੈ ਕਿ ਸਤਸੰਗੀਓ ਆਪਣੇ ਦੁੱਖ ਨੂੰ ਦੁੱਖ ਨਹੀਂ ਸਮਝਦੀ ਮਾਂ, ਪਰ ਆਪਣੇ ਬੱਚੇ ਦੇ ਦੁੱਖ ਨੂੰ ਰਾਈ ਜਿੱਡਾ ਵੀ ਹੋਵੇ ਭਾਵੇਂ ਉਹ ਉਸ ਨੂੰ ਪਹਾੜ ਵੱਤ ਸਮਝਦੀ ਹੈ ਮਾਂ ਦਾ ਹਿਰਦਾ। ਫਿਰੋਜ਼ਦੀਨ ਸ਼ਰਫ ਜੀ ਨੇ ਇੱਕ ਬਚਨ ਲਿਖਿਆ, ਇੱਕ ਕਥਾ ਲਿਖੀ ਹੈ। ਉਹ ਕਹਿੰਦੇ ਨੇ ਕਿ ਮਾਂ ਦਾ ਪਿਆਰ ਕੈਸਾ। ਉਹਨਾਂ ਲਿਖਿਆ, ਮਾਂ ਛਾਂ ਜ਼ਿੰਦਗੀ ਦੇ ਨਿਕੜੇ ਜੇ ਦਿਲ ਵਿੱਚ ਸੋਮਾ ਹੈ ਮੁਹੱਬਤਾਂ ਦਾ ਰੱਬ ਨੇ ਉਸਾਰਿਆ। ਅੱਜ ਤੱਕ ਥਾ ਇਸ ਦਾ ਕਿਸੇ ਪਾਇਆ ਨਾ ਹੀ, ਮਾਰ ਮਾਰ ਟੁੱਬੀਆਂ ਤੇ ਜੱਗ ਸਾਰਾ ਹਾਰਿਆ। ਵੱਡੇ ਵੱਡੇ ਸ਼ਾਇਰਾਂ ਤੇ ਲਿਖਾਰੀਆਂ ਨੇ ਜ਼ੋਰ ਲਾ ਕੇ ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਾਰਿਆ। ਮੈਂ ਵੀ ਤਸਵੀਰ ਇੱਕ ਨਿੱਕੀ ਜਿਹੀ ਦੱਸਦਾ ਹਾਂ ਸ਼ਾਇਰੀ ਦੇ ਰੰਗ ਵਿੱਚ ਜਿਹਨੂੰ ਹੈ ਸਵਾਰਿਆ। ਅੱਗੋਂ ਉਹ ਕਥਾ ਸ਼ੁਰੂ ਕਰਦੇ ਨੇ। ਉਹ ਕਹਿੰਦੇ ਨੇ, ਸਹਿਕ ਸਹਿਕ ਪੁੱਤ ਲੱਭਾ ਇੱਕ ਮਾਂ ਤੱਤੜੀ ਨੂੰ, ਲੱਖ ਲੱਖ ਸ਼ੁਕਰ ਉਸ ਰੱਬ ਦਾ ਗੁਜ਼ਾਰਿਆ। ਹੁੰਦੇ ਤਾਣ ਪੁੱਤ ਨੂੰ ਨਾ ਤੱਤੀ ਵਾਹ ਪੋਣ ਦਿੱਤੀ, ਦੁੱਖ ਝੱਲੇ ਉਹਦੇ ਹਿੱਕ ਆਪਣੀ ਨੂੰ ਠਾਰਿਆ। ਬੈਠਾ ਫਿਰ ਰਿੜਿਆ ਤੇ ਤੁਰਿਆ ਜਵਾਨ ਹੋਇਆ, ਦੇ ਦੇ ਵਾਰ ਮੁਹੱਬਤਾਂ ਅਸੀਸਾਂ ਦੇ ਸਵਾਰਿਆ। ਕਹਿੰਦੇ ਨੇ, ਪੁੱਤਰ ਨੂੰ ਅਸੀਸਾਂ ਦੇ ਕੇ ਉਹਦੇ ਦੁੱਖਾਂ ਨੂੰ ਆਪਣੇ ਤਨ 'ਤੇ ਸਹਿ ਕੇ ਉਹਦੇ ਦੁੱਖਾਂ ਵਿੱਚੋਂ ਵੀ ਆਪਣੀ ਹਿੱਕ ਨੂੰ ਠਾਰ ਕੇ ਆਪਣੇ ਹਿਰਦੇ ਨੂੰ ਉਹਦੇ ਦੁੱਖਾਂ ਨੂੰ ਸਹਿਣ ਕਰਕੇ ਵੀ ਸ਼ੁਕਰ ਮਨਾ ਕੇ ਪਰਮੇਸ਼ਰ ਦਾ, ਅਕਾਲ ਪੁਰਖ ਦਾ, ਕਿ ਮੇਰੇ ਬੱਚੇ ਨੂੰ ਤੱਤੀ ਵਾਹ ਨਾ ਲੱਗੇ, ਮੈਨੂੰ ਜੋ ਮਰਜ਼ੀ ਹੋ ਜਾਵੇ, ਇਸ ਤਰ੍ਹਾਂ ਦੀ ਭਾਵਨਾ ਰੱਖ ਕੇ ਉਸ ਨੇ ਮਾਂ ਨੇ ਬੱਚੇ ਨੂੰ ਪਾਲਿਆ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕੀਤਾ, ਭਾਈ ਸਾਹਿਬ ਜੀ ਕਹਿੰਦੇ ਨੇ, ਜਨਨੀ ਯਤਨ ਕਰ ਜੁਗ ਵੈ ਜਠਰ ਰੱਖੈ। ਮਾਂ ਦੀ ਮਿਸਾਲ ਦਿੱਤੀ ਹੈ, ਕਹਿੰਦੇ ਨੇ ਮਾਂ ਜਦੋਂ ਤੋਂ ਉਮੀਦਵਾਰੀ ਹੋਈ ਬੱਚਾ ਪੈਦਾ ਹੋਣ ਦੀ, ਉਸ ਦਿਨ ਤੋਂ ਲੈ ਕੇ ਮਾਤਾ ਦਾ ਧਿਆਨ ਜਿਹੜਾ ਸੀ ਉਸ ਗਰਭ ਨਾਲ ਜੁੜ ਗਿਆ, ਉਸ ਪੈਦਾਇਸ਼ ਹੋਣ ਵਾਲੇ ਪੈਦਾ ਹੋਣ ਵਾਲੇ ਬੱਚੇ ਨਾਲ ਜੁੜ ਗਿਆ ਮਨ, ਅਤੇ ਸਦਾ ਹੀ ਸੋਚ ਉਹਦੀ ਤੰਗ ਕਰਦੀ ਹੈ। ਕਿਸੇ ਨੇ ਆਖਿਆ ਕਿ ਫਲਾਣਾ ਪਦਾਰਥ ਬੜਾ ਵਧੀਆ ਤੂੰ ਛਕ ਲੈ, ਕਹਿਣ ਲੱਗੀ ਨਹੀਂ ਇਹ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਮੇਰੇ ਗਰਭ ਵਿੱਚ ਜਿਹੜਾ ਬੱਚਾ ਪਲ ਰਿਹਾ ਉਹ ਬੜਾ ਮਾਸੂਮ ਹੈ, ਕਿਤੇ ਉਹਨੂੰ ਕੋਈ ਦੁੱਖ ਨਾ ਹੋਵੇ। ਆਪਣੇ ਸਵਾਦਾਂ ਨੂੰ ਸਾਈਡ 'ਤੇ ਰੱਖ ਦਿੱਤਾ, ਦੁਨੀਆ ਦੇ ਸਾਰੇ ਰਸਾਂ ਕਸਾਂ ਨੂੰ ਤਿਆਗ ਕੇ ਮਾਂ ਦੀ ਇੱਕੋ ਹੀ ਧਿਆਨ ਸੀ ਕਿ ਮੇਰੇ ਪੇਟ ਵਿੱਚ ਪੈਦਾ ਹੋਣ ਵਾਲਾ ਬੱਚਾ ਆਪਣਾ ਖੂਨ ਦੇ ਕੇ, ਆਪਣੀ ਜਵਾਨੀ ਦੇ ਕੇ ਉਸ ਬੱਚੇ ਨੂੰ, ਉਸ ਗਰਭ ਨੂੰ ਪਾਲਣ ਦਾ ਯਤਨ ਕਰਦੀ ਹੈ ਮਾਂ। ਮਾਂ ਕੀ ਰਕਤ ਪਿਤਾ ਬਿਦ ਧਾਰਾ, ਬੱਚੇ ਵਿੱਚ ਮਾਂ ਦਾ ਖੂਨ ਹੈ, ਆਪਣੇ ਤਨ ਦਾ ਖੂਨ ਜਿਹੜਾ, ਆਪਣੀ ਖੁਰਾਕ ਦਾ ਰਸ ਜਿਹੜਾ ਉਹ ਸਾਰਾ ਬੱਚੇ ਨੂੰ ਦਿੰਦੀ ਹੈ ਮਾਂ, ਕਿ ਮੇਰਾ ਬੱਚਾ ਜਿਹੜਾ ਉਹ ਤੰਦਰੁਸਤ ਹੋਵੇ, ਵੱਡਾ ਹੋ ਕੇ ਸੁਖ ਦੇਵੇਗਾ। ਜਿਉਂ ਜਨਨੀ ਸੁਤ ਜਨਪਾਲਤੀ ਰੱਖੈ ਨਦਰ ਮਝਾਰ, ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਮੇਰਾ ਅਰਜ ਕਰਨ ਤੋਂ ਭਾਵ ਸੀ ਕਿ ਭਾਈ ਸਾਹਿਬ ਜੀ ਕਹਿੰਦੇ ਨੇ ਬੜਾ ਯਤਨ ਕਰਦੀ ਹੈ, ਉਸੇ ਦਿਨ ਤੋਂ ਲੈ ਕੇ ਜੁੜ ਜਾਂਦੀ ਹੈ ਮਾਂ ਉਸ ਬੱਚੇ ਦੇ ਨਾਲ। ਇਸ ਤੋਂ ਪਿੱਛੋਂ ਕੀ ਹੁੰਦਾ? ਕਹਿੰਦੇ ਨੇ ਜਦੋਂ ਉਹ ਜੁੜੀ ਹੋਈ ਹੈ ਮਾਂ, ਅਤੇ ਜਦੋਂ ਉਹਦਾ ਸਰੀਰ ਪੂਰਨ ਰੂਪ ਵਿੱਚ ਹੋਂਦ ਵਿੱਚ ਆ ਜਾਂਦਾ, ਪੂਰਨ ਪਿੰਡ ਹੋ ਜਾਂਦਾ, ਸਰੀਰ ਪੂਰਨ ਹੋ ਜਾਂਦਾ, ਤਾਂ ਤੇ ਸੁੱਤ ਜਨਮਤ ਹੈ, ਉਹਦੇ ਤੋਂ ਫਿਰ ਪੁੱਤਰ ਪੈਦਾ ਹੁੰਦਾ। ਜਦੋਂ ਪੁੱਤਰ ਪੈਦਾ ਹੋਇਆ ਅਤੇ ਮਾਂ ਦੇ ਖਾਣ ਪੀਣ ਰਹਿਣ ਸਹਿਣ ਜੀਵਨ ਉੱਤੇ ਹੋਰ ਜ਼ਿਆਦਾ ਪਾਬੰਦੀਆਂ ਆਇਦ ਹੋ ਜਾਂਦੀਆਂ ਨੇ, ਕਿਸੇ ਵੱਲੋਂ ਨਹੀਂ ਮਾਂ ਵੱਲੋਂ, ਆਪਣੇ ਵੱਲੋਂ। ਖੱਟਾ ਖਾ ਲਿਆ ਮੇਰੇ ਬੱਚੇ ਨੂੰ ਖੰਘ ਆਵੇਗੀ, ਜੇ ਕਿਤੇ ਕੋਈ ਗਰਮ ਚੀਜ਼ ਖਾ ਲਈ ਮੇਰੇ ਸੋਲ ਜੇ ਇਸ ਫੁੱਲ ਨੂੰ ਕਿਤੇ ਸੇਕ ਨਾ ਲੱਗ ਜਾਵੇ, ਜੇ ਕਿਤੇ ਠੰਡੀ ਚੀਜ਼ ਖਾ ਲਈ ਮੇਰੇ ਬੱਚੇ ਨੂੰ ਕਿਤੇ ਗੈਸ ਨਾ ਹੋ ਜਾਵੇ, ਹਰ ਤਰ੍ਹਾਂ ਦਾ ਖਿਆਲ ਮਾਂ ਨੂੰ ਰੱਖਣਾ ਪੈ ਰਿਹਾ। ਬਹੁਰੋ ਅਖਾਦ ਖਾਦ ਸੰਜਮ ਸਹਿਤ ਕਰੈ, ਸੰਜਮ ਨਾਲ ਕਰਦੀ ਹੈ। ਕਹਿੰਦੇ ਨੇ ਤਾਤੈ ਪਾਏ ਪੀਅਤ ਅਰੋਗ ਪਨ ਪਤ ਹੈ। ਕਹਿੰਦੇ ਨੇ ਉਸ ਮਾਂ ਦਾ ਦੁੱਧ ਪੀ ਕੇ ਅਤੇ ਬੱਚਾ ਜਿਹੜਾ ਫਿਰ ਅਰੋਗਤਾ ਪ੍ਰਾਪਤ ਕਰਦਾ, ਅਰੋਗਤਾ ਤੱਕ ਪਹੁੰਚਦਾ ਬੱਚਾ। ਇਸ ਤੋਂ ਅੱਗੇ ਕਹਿੰਦੇ ਨੇ ਕਿ ਉਹੀ ਬੱਚਾ ਜਦੋਂ ਛਕਣ ਛਕਾਉਣ ਲੱਗ ਪਿਆ ਅਤੇ ਉਸ ਬੱਚੇ ਨੂੰ ਮਾਂ ਲੈ ਕੇ ਅਤੇ ਸਿਆਲ ਦੇ ਦਿਨਾਂ ਵਿੱਚ ਆਪਣੇ ਬਿਸਤਰੇ ਵਿੱਚ ਲੇਟੀ ਹੋਈ ਹੈ, ਬਾਰ ਬਾਰ ਮਾਂ ਜਿਹੜੀ ਹੈ ਉੱਠ ਕੇ ਆਪਣੇ ਬੱਚੇ ਵੱਲ ਵੇਖਦੀ ਹੈ ਕਿਤੇ ਇਹਦੇ ਉੱਤੋਂ ਕੱਪੜਾ ਨਾ ਲੱਥ ਜਾਵੇ, ਕੱਪੜਾ ਲੱਥ ਗਿਆ ਠੰਡ ਲੱਗ ਜਾਵੇਗੀ, ਬਾਰ ਬਾਰ ਧਿਆਨ ਦਿੰਦੀ ਹੈ। ਕਰਦਿਆਂ ਕਰਦਿਆਂ ਕੋ ਘੰਟਾ ਦੋ ਘੰਟੇ ਹੀ ਹਾਲੇ ਬਤੀਤ ਹੁੰਦੇ ਨੇ ਅਤੇ ਬੱਚਾ ਪਿਸ਼ਾਬ ਕਰ ਦਿੰਦਾ ਬਿਸਤਰੇ 'ਤੇ। ਜਦੋਂ ਬੱਚੇ ਨੇ ਪਿਸ਼ਾਬ ਕਰ ਦਿੱਤਾ, ਉਸ ਮਲ ਮੂਤਰ ਨੂੰ ਧਿਆਨ ਵਿੱਚ ਨਾ ਰੱਖਦਿਆਂ ਹੋਇਆਂ ਗਰੀਬੀ ਦੀ ਹਾਲਤ ਵਿੱਚ ਹੋਵੇ ਮਾਂ, ਅਤੇ ਉਹ ਕੀ ਕਰਦੀ ਹੈ? ਉਹ ਸੋਚਦੀ ਹੈ ਸੁੱਕਾ ਕੱਪੜਾ ਤਾਂ ਹੋਰ ਮਿਲਣਾ ਨਹੀਂ, ਆਪ ਗਿੱਲੇ ਪਾਸੇ ਨੂੰ ਹੋ ਜਾਂਦੀ ਹੈ ਅਤੇ ਬੱਚੇ ਨੂੰ ਆਪਣੇ ਉੱਪਰੋਂ ਦੀ ਚੁੱਕ ਕੇ ਸੱਜੇ ਪਾਸੇ ਪਾ ਲਏ, ਸੁੱਕੇ ਪਾਸੇ ਪਾ ਲਏ, ਆਪ ਗਿੱਲੇ ਪਾਸੇ ਹੋ ਗਈ ਹੈ। ਪਰ ਉਹ ਬਾਲ ਹੈ, ਬੱਚਾ ਹੈ, ਉਸ ਦਾ ਸੁਭਾਅ ਹੈ ਜਿਹੜਾ, ਜਾਂ ਉਸਦੇ ਸਰੀਰ ਦੀ ਕਿਰਿਆ ਜਿਸ ਤਰ੍ਹਾਂ ਦੀ ਵੀ ਹੈ, ਉਸ ਦੇ ਅਨੁਸਾਰ ਘੰਟਾ ਦੋ ਘੰਟੇ ਹੀ ਹਾਲੇ ਹੋਰ ਬਤੀਤ ਹੁੰਦੇ ਨੇ ਅਤੇ ਬੱਚਾ ਫਿਰ ਪਿਸ਼ਾਬ ਕਰ ਦਿੰਦਾ। ਹੁਣ ਦੂਜਾ ਪਾਸਾ ਵੀ ਗਿੱਲਾ ਅਤੇ ਜਿੱਥੇ ਮਾਂ ਪਈ ਹੋਈ ਹੈ ਉਹ ਪਾਸਾ ਤਾਂ ਅੱਗੇ ਹੀ ਗਿੱਲਾ ਅਤੇ ਜਿੱਥੇ ਬੱਚਾ ਪਿਆ ਹੋਇਆ ਉਹ ਵੀ ਪਾਸਾ ਗਿੱਲਾ ਹੋ ਗਿਆ ਅਤੇ ਉਸ ਗਰੀਬਣੀ ਮਾਂ ਨੇ ਚੁੱਕ ਕੇ ਕੀ ਕੀਤਾ ਉਸ ਬੱਚੇ ਨੂੰ ਆਪਣੇ ਹਿੱਕ 'ਤੇ ਪਾ ਲਿਆ ਆਪਣੀ ਛਾਤੀ ਉੱਤੇ ਲਟਾ ਲਿਆ ਅਤੇ ਆਖਿਆ ਕਿ ਤੂੰ ਬਾਦਸ਼ਾਹ ਏ ਤੂੰ ਸੁਲਤਾਨਾਂ ਦਾ ਸੁਲਤਾਨ ਏ ਤੇਰੀ ਰਾਜਗੱਦੀ ਮੇਰਾ ਸਰੀਰ ਹੈ ਤੇਰੀ ਰਾਜਗੱਦੀ ਤੇਰਾ ਰਾਜ ਸਿੰਘਾਸਨ ਜਿਹੜਾ ਹੈ ਉਹ ਮੇਰੀ ਛਾਤੀ ਹੈ ਤੂੰ ਇੱਥੇ ਨਿੱਘ ਨਾਲ ਸੁਖ ਲਓ ਮੈਂ ਰਾਤ ਸਾਰੀ ਜਾਗ ਕੇ ਵੀ ਕੱਟ ਲਵਾਂਗੀ ਪੁੱਤਰ ਕੋਈ ਗੱਲ ਨਹੀਂ ਭਾਵ ਹੈ ਕਿ ਦੁੱਖ ਸਹੇ ਆਪਣੀ ਜ਼ਿੰਦਗੀ 'ਤੇ ਦੁੱਖ ਸਹਿ ਕੇ ਮਾਂ ਨੇ ਉਸ ਪੁੱਤਰ ਨੂੰ ਵੱਡਾ ਕੀਤਾ ਬੈਠਾ ਫਿਰ ਰਿੜਿਆ ਅਤੇ ਤੁਰਿਆ ਜਵਾਨ ਹੋਇਆ ਦੇ ਵਾਰ ਮੁਹੱਬਤਾਂ ਅਸੀਸਾਂ ਦੇ ਸਵਾਰਿਆ ਸ਼ਰਫ ਜੀ ਕਹਿੰਦੇ ਨੇ ਇੱਕ ਦਿਨ ਉਹ ਜਵਾਨ ਹੋਇਆ ਨੌਜਵਾਨ ਮੁੰਡਾ ਚੜ੍ਹਦੀ ਜਵਾਨੀ ਵਿੱਚ ਸੀ ਅਤੇ ਕੀ ਹੋਇਆ ਤੁਰਿਆ ਜਾ ਰਿਹਾ ਬਾਜ਼ਾਰ ਦੇ ਵਿੱਚੋਂ ਦੀ ਬਾਜ਼ਾਰ ਵਿੱਚ ਤੁਰਿਆ ਜਾਂਦਿਆਂ ਕੀ ਹੋਇਆ ਕਿ ਇੱਕ ਨੌਜਵਾਨ ਲੜਕੀ ਉੱਥੇ ਸਾਹਮਣੇ ਨਜ਼ਰੀ ਪਈ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਸ ਮਨੁੱਖੀ ਜੀਵਨ ਦੇ 100 ਸਾਲ ਨੂੰ 10 ਹਿੱਸਿਆਂ ਵਿੱਚ ਵੰਡਿਆ ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਈਆ ਭਾਬੀ ਬੇਬ ਚੌਥਾ ਪਿਆਰ ਉਪੰਨੀ ਖੇਡ ਪੰਜਵਾਂ ਖਾਣ ਪੀਣ ਕੀ ਧਾਤ ਸ਼ਿਵੈ ਕਾਮ ਨਾ ਪੁੱਛੈ ਜਾਤ ਇਹ ਅਵਸਥਾ ਆ ਗਈ ਜਦੋਂ ਭਾਵਨਾਵਾਂ ਮਨੁੱਖ ਦੀਆਂ ਬਦਲ ਗਈਆਂ ਤਾਂ ਕੀ ਹੋਇਆ ਕਿ ਉਹ ਨੌਜਵਾਨ ਲੜਕੀ ਸਾਹਮਣੇ ਖਲੋਤੀ ਹੋਈ ਹੈ ਉਹਦੇ ਉੱਤੇ ਮੋਹਿਤ ਹੋ ਗਿਆ ਇਹ ਨੌਜਵਾਨ ਲੜਕਾ ਇਸ ਨੇ ਉਹਦੇ ਵੱਲ ਜਦੋਂ ਵੇਖਿਆ ਤਾਂ ਉਹ ਸ਼ਰਫ ਜੀ ਕਹਿੰਦੇ ਨੇ ਬਿੱਟ ਬਿੱਟ ਤੱਕ ਦੇ ਨੂੰ ਕਿਹਾ ਉਸ ਸੁੰਦਰੀ ਨੇ ਤੇਥੋਂ ਵੀ ਮੈਂ ਕੁਝ ਚਾਹੁੰਦੀ ਹਾਂ ਵੰਗਾਰਿਆ ਕਹਿੰਦੀ ਤੇਰੇ ਕੋਲੋਂ ਵੀ ਮੇਰੀ ਇੱਕ ਵੰਗਾਰ ਹੈ ਪੂਰੀ ਹੋਣ ਵਾਲੀ ਜੇ ਤੂੰ ਚਾਹਵੇਂ ਕੱਢ ਕੇ ਲਿਆਵੇਂ ਜੇ ਕਲੇਜਾ ਮਾਂ ਆਪਣੀ ਦਾ ਲਾਵਾਂ ਤੇਰੇ ਨਾਲ ਮੈਂ ਤੇ ਲੈ ਲਾਂਗੀ ਕੁਆਰਿਆ ਕਹਿਣ ਲੱਗੀ ਜੇ ਤੂੰ ਮੈਨੂੰ ਵਰਨਾ ਚਾਹੁੰਦਾ ਤੇ ਫਿਰ ਇੱਕ ਸ਼ਰਤ ਹੈ ਮੇਰੀ ਇੱਕ ਵੰਗਾਰ ਹੈ ਉਸ ਵੰਗਾਰ ਨੂੰ ਪੂਰਾ ਕਰਨਾ ਪਵੇਗਾ ਉਹ ਵੰਗਾਰ ਇਹ ਹੈ ਕਿ ਆਪਣੀ ਮਾਂ ਦਾ ਕਲੇਜਾ ਆਪਣੀ ਹੱਥੀਂ ਕੱਢ ਕੇ ਮੈਨੂੰ ਅਰਪਣ ਕਰ ਦੇ ਅਤੇ ਮੈਂ ਤੇਰੇ ਨਾਲ ਵਿਆਹ ਕਰ ਲਵਾਂਗੀ ਜਦੋਂ ਇਹ ਗੱਲ ਸੁਣੀ ਉਸਨੇ ਤੇ ਹਾਲੇ ਗੱਲ ਪੂਰੀ ਵੀ ਨਹੀਂ ਸੀ ਹੋਈ ਪਰ ਉਸ ਕਾਮ ਨੇ ਇੰਨਾ ਅੰਨਾ ਕਰ ਦਿੱਤਾ ਹੋਇਆ ਸੀ ਇੱਕ ਮਹਾਤਮਾ ਕਹਿੰਦੇ ਨੇ ਅੰਧ ਕਰੋ ਦ੍ਰਿਗਵੰਤਨ ਕੋ ਸ਼ਰੁਤਵੰਤਨ ਕੋ ਬਦਰੋ ਕਰ ਡਾਰੋ ਇਹ ਐਸਾ ਸੁਭਾਅ ਬਣਾ ਦਿੰਦਾ ਕਿ ਅੱਖਾਂ ਵਾਲਿਆਂ ਨੂੰ ਅੰਨੇ ਕਰ ਦਿੰਦਾ ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ ਨਹੀਂ ਪਤਾ ਲੱਗਿਆ ਦੌੜ ਪਿਆ ਉਸੇ ਵੇਲੇ ਘਰ ਵਾਲੇ ਪਾਸੇ ਨੂੰ ਜਦੋਂ ਦੌੜਿਆ ਤਾਂ ਜਾਂਦਿਆਂ ਹੀ ਇਸ ਨੇ ਮਾਂ ਸੁੱਤੀ ਪਈ ਸੀ ਸੁੱਤੀ ਮਾਂ ਦੇ ਕਲੇਜੇ ਵਿੱਚ ਛੁਰਾ ਮਾਰ ਦਿੱਤਾ ਛੁਰਾ ਮਾਰ ਕੇ ਦਿਲ ਕੱਢ ਲਿਆ ਸ਼ਰਫ ਜੀ ਕਹਿੰਦੇ ਨੇ ਕਿ ਸ਼ਗਨਾਂ ਦੀ ਮਹਿੰਦੀ ਜਿਸ ਹੱਥਾਂ ਉੱਤੇ ਲਾਵਣੀ ਸੀ ਘੋੜੀਆਂ ਸੁਹਾਗ ਗਾ ਕੇ ਚੰਨ ਮਾਹੀ ਤਾਰਿਆ ਕਹਿੰਦੇ ਨੇ ਉਸੇ ਮਾਂ ਦੀ ਰੱਤ ਵਿੱਚ ਹੱਥਾਂ ਨੂੰ ਹੰਗਾਲ ਕੇ ਤੇ ਵੇਖੋ ਖੂਨੀ ਪੁੱਤ ਨੇ ਇਹ ਕਹਿਰ ਕੀ ਗੁਜ਼ਾਰਿਆ ਜਦੋਂ ਇਹ ਗੱਲ ਹੋ ਗਈ ਉਸ ਖੂਨੀ ਪੁੱਤਰ ਨੇ ਆਪਣੀ ਮਾਂ ਦਾ ਕਲੇਜਾ ਕੱਢ ਲਿਆ ਅਤੇ ਕੱਢ ਕੇ ਕਲੇਜਾ ਦੌੜ ਪਿਆ ਫਿਰ ਵਾਪਸ ਕਿਤੇ ਉਹ ਸੁੰਦਰੀ ਉਹ ਨੌਜਵਾਨ ਲੜਕੀ ਕਿਤੇ ਚਲੀ ਨਾ ਜਾਵੇ ਦੌੜਿਆ ਉਸ ਪਾਸੇ ਨੂੰ ਜਦੋਂ ਇਹ ਦੌੜਦਾ ਆ ਰਿਹਾ ਸੀ ਅਤੇ ਕਹਿੰਦੇ ਨੇ ਐਸਾ ਅੰਨਾ ਹੋਇਆ ਸੀ ਉਹ ਵਿਸ਼ੇ ਦੇ ਪਿਆਰ ਵਿੱਚ ਉੱਚਾ ਨੀਵਾਂ ਥਾਂ ਨਾ ਹੀ ਸੋਚਿਆ ਵਿਚਾਰਿਆ ਠੇਡਾ ਲੱਗਾ ਡਿੱਗ ਪਿਆ ਮੂਧੇ ਮੂੰਹ ਉਹ ਜਿਮੀ ਉੱਤੇ ਮੁੱਠੀ ਵਿੱਚ ਫੜੇ ਹੋਏ ਦਿਲ ਇਹ ਪੁਕਾਰਿਆ ਮਾਂ ਦਾ ਦਿਲ ਮਾਂ ਦਾ ਕਲੇਜਾ ਜਿਹੜਾ ਕੱਢ ਕੇ ਲਿਆਇਆ ਸੀ ਉਹ ਹੱਥ ਵਿੱਚ ਫੜਿਆ ਹੋਇਆ ਸੀ ਜਦੋਂ ਪੁੱਤਰ ਡਿੱਗਿਆ ਤਾਂ ਮਾਂ ਦੇ ਕਲੇਜੇ ਵਿੱਚੋਂ ਇੱਕ ਆਵਾਜ਼ ਆਈ ਫੜ ਫੜ ਕਰਕੇ ਦਿਲ ਕੰਬਿਆ ਅਤੇ ਇੱਕ ਆਵਾਜ਼ ਸੀ ਜੋ ਕੇਵਲ ਕੰਨਾਂ ਵਾਲਿਆਂ ਨੂੰ ਸੁਣ ਸਕਦੀ ਸੀ ਸਾਰੇ ਲੋਕਾਂ ਨੂੰ ਸੁਣਨ ਵਾਲੀ ਆਵਾਜ਼ ਨਹੀਂ ਸੀ ਸਤਸੰਗੀਓ ਉਹ ਆਵਾਜ਼ ਇਹ ਸੀ ਕਿ ਵਾਰੀ ਵਾਰੀ ਜਾਵੇ ਤੇਰੀ ਅੰਬੜੀ ਪਿਆਰੀ ਤੇਰੀ, ਵਾਰੀ ਵਾਰੀ ਜਾਵੇ ਤੇਥੋਂ ਅੰਬੜੀ ਪਿਆਰੀ ਤੇਰੀ, ਸੱਟ ਤਾਂ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ, ਸ਼ਰਫ ਇਹੋ ਹੌਸਲਾ ਹੈ ਮਾਂ ਦੇ ਪਿਆਰ ਵਾਲਾ, ਪੁੱਤ ਹੱਥੋਂ ਮਰ ਕੇ ਵੀ ਮੋਹ ਨਹੀਂ ਵਿਸਾਰਿਆ। ਐਸਾ ਹੈ ਮਾਂ ਦਾ ਪਿਆਰ, ਦੁਨੀਆਂ 'ਤੇ ਕਿਸੇ ਵੀ ਥਾਂ ਤੋਂ ਮਾਂ ਦਾ ਪਿਆਰ ਨਹੀਂ ਮਿਲ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਊ ਹੇਤ ਨਾ ਪੁੱਜਣੀ, ਹੇਤ ਨਾ ਮਾਮੇ ਮਾਸੀ ਜਾਏ। ਜੇ ਕੋਈ ਮਾਸੀ ਕੋਲੋਂ ਕਹੇ ਕਿ ਮਾਂ ਦਾ ਪਿਆਰ ਪ੍ਰਾਪਤ ਕਰ ਲਵਾਂ, ਨਹੀਂ ਹੋ ਸਕਦਾ। ਮਾਮੇ ਮਾਮੀਆਂ ਕੋਲੋਂ ਕਹੇ ਕਿ ਮਾਂ ਦਾ ਪਿਆਰ ਪ੍ਰਾਪਤ ਕਰ ਲਵਾਂ, ਨਹੀਂ ਹੋ ਸਕਦਾ, ਨਹੀਂ ਹੋ ਸਕਿਆ ਅੱਜ ਤੱਕ। ਇਸ ਵਾਸਤੇ ਸਤਸੰਗੀਓ, ਮਾਂ ਦਾ ਪਿਆਰ ਹੀ ਐਸਾ ਹੈ, ਅਮੋਲਕ ਪਿਆਰ ਹੈ। ਇਤਿਹਾਸ ਨੂੰ ਵਾਚਦਿਆਂ ਪਤਾ ਲੱਗਦਾ ਕਿ ਮਾਤਾ ਗੰਧਾਰੀ, ਜਿਸ ਦਾ ਵਿਆਹ ਧ੍ਰਿਤਰਾਸ਼ਟਰ ਨਾਲ ਹੋਇਆ, ਪਤਾ ਲੱਗਿਆ, ਹਾਲੇ ਵਿਆਹ ਨਹੀਂ ਸੀ ਹੋਇਆ ਅਤੇ ਵਿਆਹ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਕਿ ਤੇਰਾ ਹੋਣ ਵਾਲਾ ਪਤੀ ਜਿਹੜਾ ਉਹ ਅੱਖਾਂ ਤੋਂ ਅੰਨਾ, ਵੇਖ ਨਹੀਂ ਸਕਦਾ, ਅਤੇ ਕਹਿਣਾ ਪਵੇਗਾ ਕਿ ਧਨ ਹੈ ਉਹ ਸਤੀ ਮਾਤਾ ਗੰਧਾਰੀ, ਜਿਸ ਨੇ ਇਹ ਸੋਚ ਲਿਆ ਕਿ ਜੇ ਦੁਨੀਆਂ ਨੂੰ ਮੇਰਾ ਪਤੀ ਨਹੀਂ ਵੇਖ ਸਕਦਾ, ਮੇਰਾ ਵੀ ਕੋਈ ਹੱਕ ਨਹੀਂ ਇਸ ਦੁਨੀਆਂ ਨੂੰ ਵੇਖਣ ਦਾ। ਉਸੇ ਦਿਨ ਤੋਂ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲਈ। ਮੈਂ ਕੇਵਲ ਟੂਕ ਮਾਤਰ ਅਰਜ਼ ਕਰ ਰਿਹਾ ਕਿ ਉਸ ਮਾਤਾ ਗੰਧਾਰੀ ਨੇ ਉਮਰ ਭਰ ਇਹ ਪ੍ਰਣ ਨਿਭਾਉਣ ਦਾ, ਇਸ ਕੰਮ ਨੂੰ ਕਰਨ ਦਾ ਪ੍ਰਣ ਨਿਭਾ ਲਿਆ ਕਿ ਮੈਂ ਹੁਣ ਦੁਨੀਆਂ ਨੂੰ ਨਹੀਂ ਵੇਖਣਾ। ਭਾਵੇਂ ਪਤਾ ਸੀ ਮਾਤਾ ਨੂੰ ਕਿ ਮੇਰਾ ਪੁੱਤਰ ਦੁਰਯੋਧਨ ਜਿਹੜਾ ਇਹ ਠੀਕ ਨਹੀਂ, ਕਿਉਂਕਿ ਜਦੋਂ ਇਸਨੇ ਜਨਮ ਲਿਆ ਸੀ ਤਾਂ ਬਿਦਰ ਜੀ ਨੇ ਉਦੋਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਇਹ ਬੱਚਾ, ਇਹ ਪੈਦਾ ਹੋਇਆ ਬੱਚਾ ਜਿਹੜਾ ਇਹ ਕੁਲ ਵਾਸਤੇ ਚੰਗਾ ਨਹੀਂ, ਕੁਲ ਵਾਸਤੇ ਮਾੜਾ, ਨੁਕਸਾਨਦਾਈ ਹੈ, ਇਸ ਦਾ ਤਿਆਗ ਕਰ ਦੇਣਾ ਚਾਹੀਦਾ, ਜੇ ਹੋ ਸਕੇ ਤਾਂ ਇਹਦਾ ਤਿਆਗ ਕਰ ਦਿਓ। ਪਰ ਮਾਂ ਦਾ ਮੋਹ ਸੀ, ਪਿਤਾ ਦਾ ਮੋਹ ਸੀ, ਨਾ ਤਿਆਗ ਕਰ ਸਕੇ। ਬਾਅਦ ਵਿੱਚ ਵੀ ਬਹੁਤ ਵਾਰੀ ਇਤਿਹਾਸ ਆਉਂਦਾ ਕਿ ਮਾਤਾ ਗੰਧਾਰੀ ਜੀ ਸਗੋਂ ਦੁਰਯੋਧਨ ਦੇ ਪਿਤਾ ਧ੍ਰਿਤਰਾਸ਼ਟਰ ਜੀ ਨੂੰ ਬਹੁਤ ਵਾਰੀ ਇਹ ਕਿਹਾ ਕਰਦੇ ਸਨ ਕਿ ਇਹ ਪੁੱਤਰ ਦੇ ਲੱਛਣ ਠੀਕ ਨਹੀਂ, ਇਹਨੂੰ ਸਮਝਾਉਣਾ ਚਾਹੀਦਾ, ਤੁਸੀਂ ਇਹਦੀ ਗੱਲ ਨਾ ਮੰਨਿਆ ਕਰੋ, ਇਹ ਗਲਤ ਪਾਸੇ ਤੁਰਦਾ, ਬਾਰ ਬਾਰ ਕਹਿੰਦੇ ਸਨ। ਪਰ ਸਤਸੰਗੀਓ, ਜਦੋਂ ਪਤਾ ਲੱਗਾ ਮਾਤਾ ਗੰਧਾਰੀ ਨੂੰ ਮੇਰਾ ਪੁੱਤਰ ਚੱਲਿਆ ਮੈਦਾਨੇ ਜੰਗ ਵਿੱਚ, ਨਾ ਚਾਹੁੰਦਿਆਂ ਹੋਇਆਂ ਵੀ, ਹਾਲਾਂਕਿ ਮਨ ਨਹੀਂ ਸੀ ਮਿਲਦਾ, ਇਤਿਹਾਸਕ ਵਾਕਿਆਤ ਨੇ ਕਿ ਮਨ ਨਹੀਂ ਸੀ ਮਾਂ ਗੰਧਾਰੀ ਦਾ ਮਿਲਦਾ ਆਪਣੇ ਪੁੱਤਰ ਨਾਲ, ਪਰ ਫਿਰ ਵੀ ਪਤਾ ਹੁੰਦਿਆਂ ਕਿ ਮੇਰਾ ਪੁੱਤਰ ਚੰਗਾ ਨਹੀਂ, ਫਿਰ ਵੀ ਉਹਦੇ ਅੰਦਰ ਇਹ ਭਾਵਨਾ ਸੀ ਕਿ ਮੇਰੇ ਪੁੱਤਰ ਨੂੰ ਕੁਝ ਹੋ ਨਾ ਜਾਵੇ। ਆਪਣੇ ਪ੍ਰਣ ਨੂੰ ਤੋੜ ਦਿੱਤਾ, ਆਪਣੀਆਂ ਅੱਖਾਂ ਤੋਂ ਪੱਟੀ ਲਾ ਕੇ ਆਪਣੇ ਪੁੱਤਰ ਨੂੰ ਤੱਕਿਆ ਕਿ ਤੇਰਾ ਸਰੀਰ ਵੱਜਰ ਦਾ ਹੋ ਜਾਵੇਗਾ, ਤੈਨੂੰ ਕੋਈ ਚੋਟ ਨਾ ਲੱਗ ਸਕੇਗੀ, ਤੈਨੂੰ ਕੋਈ ਮਾਰ ਨਾ ਸਕੇਗਾ। ਮਾਂ ਦਾ ਮੋਹ ਹੈ, ਆਪਣੇ ਪ੍ਰਣ ਨੂੰ ਤੋੜ ਦੇਣਾ। ਚਾਹੁੰਦੀ ਹੈ ਮਾਂ ਕਿ ਮੇਰਾ ਪੁੱਤਰ ਚੰਗੇ ਪਾਸੇ ਲੱਗੇ, ਪਰ ਜੇ ਚੰਗੇ ਪਾਸੇ ਵੀ ਨਹੀਂ ਲੱਗਿਆ ਪੁੱਤਰ, ਤਾਂ ਫਿਰ ਵੀ ਉਹਦੇ ਵਾਸਤੇ ਆਪਣੇ ਪ੍ਰਣ ਨੂੰ ਤੋੜ ਦਿੱਤਾ। ਮਾਤਾ ਗੰਧਾਰੀ ਨੂੰ ਪਤਾ ਭਗਵਾਨ ਸ਼੍ਰੀ ਕ੍ਰਿਸ਼ਨ ਸਮੇਂ ਦੇ ਮਾਲਕ ਨੇ, ਪਰ ਜਦੋਂ ਮੈਦਾਨੇ ਜੰਗ ਵਿੱਚ ਗਈ ਹੈ ਆਪਣੇ ਪਰਿਵਾਰ ਨੂੰ ਲੈ ਕੇ, ਆਪਣੇ 100 ਪੁੱਤਰਾਂ ਨੂੰ ਜਦੋਂ ਰਣਭੂਮੀ ਦੇ ਵਿੱਚ ਸ਼ਹੀਦ ਹੋਇਆ, ਮਰਿਆ ਹੋਇਆ ਵੇਖਿਆ, ਤਾਂ ਇਹਦਾ ਹਉਕਾ ਨਿਕਲਿਆ, ਅਤੇ ਮਾਂ ਗੰਧਾਰੀ ਨੇ ਫਿਰ ਇੱਕ ਬਚਨ ਆਖਿਆ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ, ਕਹਿਣ ਲੱਗੀ, ਤੁਸੀਂ ਸਮਰੱਥ ਹੁੰਦੇ ਹੋਏ, ਹਰ ਪੱਖ ਤੋਂ ਸਮਰੱਥ ਹੁੰਦੇ ਹੋਏ, ਔਰ ਇਹਨਾਂ ਸਾਰਿਆਂ ਨਾਲ ਆਪਣੀ ਰਿਸ਼ਤੇਦਾਰੀ ਰੱਖਦੇ ਹੋਏ ਵੀ ਤੁਸੀਂ ਇਹਨਾਂ ਨੂੰ ਇਸ ਕੰਮ ਤੋਂ ਮੋੜਿਆ ਨਹੀਂ, ਆਪਸ ਵਿੱਚ ਲੜਾ ਕੇ ਸਗੋਂ ਮਰਵਾ ਦਿੱਤਾ। ਜਾਓ, ਸਮਾਂ ਆਵੇਗਾ, ਕੋਈ ਬਹੁਤੀ ਦੂਰ ਦੀ ਗੱਲ ਨਹੀਂ, ਸਮਾਂ ਆਵੇਗਾ, ਤੇਰਾ ਪਰਿਵਾਰ ਵੀ ਇਸ ਤਰ੍ਹਾਂ ਹੀ ਮਰੇਗਾ। ਭਾਵ ਸੀ ਪੁੱਤਰ ਦੇ, ਪੁੱਤਰਾਂ ਦੇ ਮੋਹ ਨੇ ਤੰਗ ਕੀਤਾ, ਤਾਂ ਇਹ ਬਚਨ ਨਿਕਲਿਆ। ਮੈਂ ਅਰਜ਼ ਕੀਤੀ ਸੀ, ਭਾਵੇਂ ਪਤਾ ਸੀ ਕਿ ਜੋ ਹੋਇਆ ਠੀਕ ਹੋਇਆ, ਸੱਚ ਦੀ ਜਿੱਤ ਹੋਈ ਹੈ, ਝੂਠ ਦੀ ਹਾਰ ਹੋਈ ਹੈ, ਗਲਤ ਪਾਸੇ ਤੁਰਦਿਆਂ ਹੋਇਆਂ ਇਹੋ ਹੀ ਸਜ਼ਾ ਮਿਲਣੀ ਸੀ, ਪਰ ਫਿਰ ਵੀ ਮਾਤਾ ਗੰਧਾਰੀ ਦੇ ਮੂੰਹੋਂ ਜੋ ਬਚਨ ਨਿਕਲਿਆ ਕਿ ਸਮਾਂ ਆਵੇਗਾ, ਤੇਰਾ ਖਾਨਦਾਨ ਵੀ ਇਸੇ ਤਰ੍ਹਾਂ ਤਬਾਹ ਹੋਵੇਗਾ। ਔਰ ਦੂਜਾ ਬਚਨ ਇਹ ਕੀਤਾ ਸੀ ਕਿ ਤੂੰ ਵੀ ਯਤੀਮਾਂ ਵਾਂਗੂ ਅਨਾਥਾਂ ਵਾਂਗੂ ਚੜ੍ਹਾਈ ਕਰੇਗਾ, ਅਤੇ ਇਹੀ ਕਾਰਨ ਬਣਿਆ ਅਤੇ ਇਹ ਸਾਰਾ ਕੁਛ ਹੋਇਆ। ਮੈਂ ਅਰਜ਼ ਕਰ ਰਿਹਾ ਸਾਂ ਕਿ ਜਦੋਂ ਮੋਹ ਤੰਗ ਕਰਦਾ ਪੁੱਤਰ ਦਾ ਅਤੇ ਮਾਂ ਆਪਣੇ ਪੁੱਤਰ ਨੂੰ ਦੁਖੀ ਨਹੀਂ ਵੇਖ ਸਕਦੀ, ਕਦੀ ਨਹੀਂ ਹੋ ਸਕਦਾ। ਪੁੱਤਰ ਕੈਸਾ ਵੀ ਹੋਵੇ, ਮਾਂ ਜਿਹੜੀ ਹੈ ਉਹਦਾ ਸਦਾ ਕਲੇਜਾ ਜਿਹੜਾ ਉਹ ਆਪਣੇ ਪੁੱਤਰ ਦੀ ਸੁੱਖ ਹੀ ਮੰਗਦੀ ਹੈ। ਉਹਦਾ ਦਿਲ ਜਿਹੜਾ ਹੈ ਹਮੇਸ਼ਾ ਆਪਣੇ ਪੁੱਤਰ ਦੇ ਦਰਦ ਨਾਲ ਭਰਿਆ ਰਹਿੰਦਾ। ਇੱਕ ਹੋਰ ਅਰਜ਼ ਕਰਕੇ ਆਪ ਪਾਸੋਂ ਖਿਮਾ ਦਾ ਜਾਚਕ ਹੋ ਜਾਵਾਂਗਾ ਕਿ ਜਿੱਥੇ ਇਸ ਤਰ੍ਹਾਂ ਦੀਆਂ ਮਾਤਾਵਾਂ ਆਪਣੇ ਪੁੱਤਰਾਂ ਦੇ ਮੋਹ ਵਿੱਚ ਲੀਨ ਹੋਈਆਂ, ਉੱਥੇ ਇੱਕ ਮਾਤਾ ਕੌਸ਼ਲਿਆ ਦਾ ਨਾਮ ਬੜੇ ਸਤਿਕਾਰ ਸਹਿਤ ਲਿਆ ਜਾਂਦਾ। ਮਾਤਾ ਕੌਸ਼ਲਿਆ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਮਾਤਾ ਸਨ। ਇਹਨਾਂ ਨੂੰ ਜਦੋਂ ਪਤਾ ਲੱਗਿਆ, ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਜਦੋਂ ਰਾਜ ਤਿਲਕ ਲੱਗਣਾ ਸੀ ਅਤੇ ਰਾਜ ਤਿਲਕ ਲੱਗਣ ਤੋਂ ਪਹਿਲਾਂ ਹੀ ਹੁਕਮ ਹੋ ਗਿਆ ਰਾਜਾ ਦਸ਼ਰਥ ਵੱਲੋਂ ਕਿ ਹੁਣ ਤੈਨੂੰ ਰਾਜ ਤਿਲਕ ਨਹੀਂ ਲੱਗੇਗਾ, ਹੁਣ ਤਾਂ ਤੈਨੂੰ ਬਨਵਾਸ ਜਾਣਾ ਪਏਗਾ 14 ਸਾਲ ਵਾਸਤੇ। ਜਦੋਂ 14 ਸਾਲ ਦੇ ਬਨਵਾਸ ਦਾ ਹੁਕਮ ਹੋਇਆ ਅਤੇ ਇਹ ਭਗਵਾਨ ਰਾਮ ਚੰਦਰ ਜਿਹੜੇ ਸਨ ਆਪਣੀ ਮਾਤਾ ਦੀ ਅਸੀਸ ਲੈਣ ਵਾਸਤੇ ਮਾਤਾ ਕੌਸ਼ਲਿਆ ਕੋਲ ਗਏ। ਜਦੋਂ ਮਾਤਾ ਕੌਸ਼ਲਿਆ ਕੋਲ ਗਏ ਅਤੇ ਜਾ ਕੇ ਚਰਨਾਂ 'ਤੇ ਅਸੀਸ ਰੱਖਿਆ, ਮੱਥਾ ਟੇਕਿਆ, ਮਾਤਾ ਨੇ ਵੇਖਿਆ ਕਿ ਇਸ ਨੇ ਤਾਂ ਤਿਲਕ ਲਵਾ ਕੇ ਆਉਣਾ ਸੀ, ਇਹਦੇ ਨਾਲ ਤਾਂ ਵਾਜੇ ਗਾਜੇ ਵੱਜਦੇ ਆਉਣੇ ਸਨ, ਖੁਸ਼ੀਆਂ ਦਾ ਮੌਸਮ ਹੋਣਾ ਸੀ, ਇਹ ਕੀ ਬਣ ਗਏ? ਇਹਦਾ ਚਿਹਰਾ ਉਤਰਿਆ ਹੋਇਆ, ਇਹਦੀ ਸ਼ਾਮ 'ਤੇ ਸਗੋਂ ਅੱਗੇ ਬੈਠ ਜਾ, ਪਾਣੀ ਪੀ, ਬਾਤ ਸਭੈ ਸਮਝਾਏ ਕਹੋ। ਕਹਿੰਦੀ ਹੈ ਮੈਨੂੰ ਸਾਰੀ ਗੱਲ ਜਿਹੜੀ ਹੈ ਸਮਝਾ ਕੀ ਹੋਇਆ। ਅਤੇ ਭਗਵਾਨ ਸ਼੍ਰੀ ਰਾਮ ਚੰਦਰ ਕਹਿੰਦੇ ਨੇ ਮਾਤ ਬੁਲਾਏ ਕਹਿ ਰਾਜ ਕੋ ਮੋਹੇ ਕਹਿਓ ਬਹੁਰੋ ਬਨਵਾਸ ਗਹੋ। ਮਾਂ ਪਹਿਲਾਂ ਮੈਨੂੰ ਤਾਂ ਬੁਲਾਇਆ ਸੀ ਰਾਜ ਤੱਕ ਦੇਣ ਵਾਸਤੇ, ਰਾਜ ਤਿਲਕ ਦੇਣ ਵਾਸਤੇ, ਰਾਜਾ ਬਣਾਉਣ ਵਾਸਤੇ, ਪਰ ਹੋ ਇਹਦੇ ਉਲਟ ਗਿਆ। ਬਾਅਦ ਵਿੱਚ ਪਿਤਾ ਜੀ ਨੇ ਇਹ ਹੁਕਮ ਕਰ ਦਿੱਤਾ ਕਿ ਹੁਣ ਤੂੰ ਬਨਵਾਸ ਜਾਣਾ ਅਤੇ ਮੈਂ ਬਨਵਾਸ ਦੀ ਤਿਆਰੀ ਕਰ ਰਿਹਾ। ਕਹਿੰਦੇ ਨੇ ਧਰ ਸੀਸ ਲਈ ਸੋ ਕਰੀ ਅਬ ਹੀ, ਜਿਹੜਾ ਪਿਤਾ ਦਾ ਹੁਕਮ ਹੈ ਉਹ ਆਪਣੇ ਮੈਂ ਸਿਰ 'ਤੇ ਧਰ ਲਿਆ, ਮੰਨ ਲਿਆ ਪਿਤਾ ਦੇ ਹੁਕਮ ਨੂੰ, ਅਤੇ ਇਹ ਨਹੀਂ ਸੋਚਿਆ ਕਿ ਕੁਝ ਦਿਨ ਠਹਿਰ ਕੇ ਕਰ ਲਵਾਂਗਾ, ਇਹ ਵੀ ਨਹੀਂ, ਹੁਣੇ ਕਰਨ ਦਾ ਮਨ ਬਣਾ ਲਿਆ। ਤੁਮ ਵਿਦਾ ਦੇ ਹੋ ਨਾ ਬਿਲੰਬ ਚਾਹੂੰ। ਕਹਿੰਦੇ ਨੇ ਮਾਤਾ ਜੀ ਤੁਸੀਂ ਮੈਨੂੰ ਵਿਦਾਈ ਦਿਓ, ਹੁਣ ਦੇਰੀ ਨਾ ਕਰੋ, ਮੈਨੂੰ ਤੋਰ ਦਿਓ ਅਸੀਸ ਦੇ ਕੇ। ਕਹਿੰਦੇ ਨੇ ਸ਼ੁਭ ਅੱਛਤ ਚੰਦਨ ਭਾਲ ਲਗਾਇਕ ਹੈ, ਜਿਹੜਾ ਤਿਲਕ ਮੈਨੂੰ ਉੱਥੇ ਲੱਗਣਾ ਸੀ ਉਹਦੇ ਬਰਾਬਰ ਦਾ ਤਿਲਕ ਮੈਨੂੰ ਤੁਸੀਂ ਚੌਲਾਂ ਦਾ ਲਾ ਦਿਓ, ਚੰਦਨ ਦਾ ਲਾ ਦਿਓ। ਅਤੇ ਤਿਲਕ ਇਸ ਵਾਸਤੇ ਨਹੀਂ ਕਿ ਹੁਣ ਮੈਂ ਰਾਜ ਭਾਗ ਕਰਨ ਵਾਸਤੇ ਚੱਲਿਆ, ਹੁਣ ਮੈਂ ਬਨਵਾਸ ਵਾਸਤੇ ਚੱਲਿਆ, ਪਰ ਫਿਰ ਵੀ ਮੇਰੀ ਮਾਂ ਮੈਨੂੰ ਸ਼ਗਨਾਂ ਨਾਲ ਤੋਰ, ਮੈਂ ਜਾ ਰਿਹਾ ਹਾਂ ਬਨਵਾਸ ਨੂੰ, ਆਪਣੇ ਪਿਤਾ ਦਾ ਹੁਕਮ ਮੰਨਣ ਵਾਸਤੇ ਚੱਲਿਆ ਹਾਂ, ਇਸ ਵਾਸਤੇ ਮੈਨੂੰ ਅਸੀਸ ਦੇ ਅਸੀਸ ਖਵਾਏ ਦਹੂੰ, ਮੈਨੂੰ ਅਸੀਸ ਦੇ ਮੇਰੀ ਪਿਆਰੀ ਮਾਂ ਕਿ ਮੈਂ ਆਪਣੇ ਪਿਤਾ ਦਾ ਬਚਨ ਮੰਨ ਸਕਾਂ, ਔਰ ਜਿਹੜਾ ਕੋਈ ਮੇਰਾ ਮਾੜਾ ਕਰਮ ਹੈ ਉਸ ਨੂੰ ਸਾੜ ਸਕਾਂ, ਖਤਮ ਕਰ ਸਕਾਂ। ਇਹ ਬੇਨਤੀ ਕੀਤੀ ਅਤੇ ਸਤਸੰਗੀਓ ਮਾਂ ਆਖਰ ਮਾਂ ਮਾਂ ਹੀ ਹੈ, ਭਾਵੇਂ ਕੋਈ ਹੋਵੇ। ਉਸ ਮਾਂ ਦੇ ਅੰਦਰੋਂ ਵੀ ਕੁਝ ਹੌਕਾ ਨਿਕਲਿਆ, ਉਸ ਨੂੰ ਪੰਡਿਤ ਜੀ ਲਿਖਦੇ ਨੇ, ਉਹ ਕਹਿੰਦੇ ਨੇ ਕਿ ਭਸਮ ਲਗਾਉਂ ਗਾਤ ਚੰਦਨ ਉਤਾਰੂੰ ਤਾਤ। ਕਹਿੰਦੀ ਹੈ ਪੁੱਤਰ ਮੈਂ ਇਹ ਵਿਛੋੜਾ ਨਹੀਂ ਚੱਲ ਸਕਦੀ, ਮੈਂ ਵਿਛੋੜਾ ਨਹੀਂ ਚੱਲ ਸਕਦੀ, ਮੇਰਾ ਜੀ ਕਰਦਾ ਕਿ ਇਹਨਾਂ ਪੱਟ ਅੰਬਰਾਂ ਨੂੰ ਲਾਹ ਕੇ ਗਲ ਵਿੱਚੋਂ ਅਤੇ ਭਸਮ ਲਾ ਲਵਾਂ ਸਰੀਰ 'ਤੇ, ਭਸਮ ਲਗਾਉਂ ਗਾਤ ਚੰਦਨ ਉਤਾਰੋਂ ਤਾਤ। ਸਰੀਰ ਉੱਤੇ ਜਿਹੜਾ ਛੋਭਾ ਪਾ ਰਿਹਾ ਹੈ ਚੰਦਨ, ਇਸ ਨੂੰ ਲਾਹ ਕੇ ਅਤੇ ਮੈਂ ਭਸਮ ਮਲ ਦੇਣੀ ਚਾਹੁੰਦੀ ਹਾਂ ਸਰੀਰ ਉੱਤੇ। ਅਤੇ ਕਹਿੰਦੀ ਹੈ ਕੁੰਡਲ ਉਤਾਰ ਕਾਨ ਮੁੰਦਰਾ ਪਹਿਰਾਏ ਦਊਂ, ਆਪਣਾ ਸਰੀਰ ਵੀ ਇਸ ਤਰ੍ਹਾਂ ਦਾ ਬਣਾ ਲਵਾਂ ਅਤੇ ਪੁੱਤਰ ਤੇਰੇ ਸਰੀਰ 'ਤੇ ਵੀ ਭਸਮ ਮਲ ਕੇ ਅਤੇ ਤੇਰੇ ਜਿਹੜੇ ਕੁੰਡਲ ਕੰਨਾਂ ਵਿੱਚ ਪਏ ਹੋਏ ਨੇ ਇਹਨਾਂ ਨੂੰ ਲਾਹ ਕੇ ਅਤੇ ਇਹਦੇ ਵਿੱਚ ਮੁੰਦਰਾਂ ਪਵਾ ਦਿਆਂ ਜੋਗੀਆਂ ਵਾਲੀਆਂ। ਮੇਰਾ ਇਹ ਜੀ ਕਰਦਾ, ਜਟਾਊ ਸਵਾਰੂ ਕੇਸ ਗੋਰਖ ਕੋ ਕਰੂੰ ਭੇਸ। ਮਾਤਾ ਕਹਿੰਦੀ ਹੈ ਕਿ ਭਗਵਾਨ ਸ਼ਿਵ ਵਰਗਾ ਰੂਪ ਬਣਾ ਲਵਾਂ, ਸਿਰ ਜਿਹੜੇ ਤੇਰੇ ਕੇਸ ਨੇ ਇਹਨਾਂ ਨੂੰ ਜੜਾਵਾਂ ਬਣਾ ਦਿਆਂ। ਅਤੇ ਪੁੱਤਰ ਮੇਰਾ ਜੀ ਕਰਦਾ ਕਿ ਸ਼ਿਵਾਂ ਵਰਗਾ ਜਿਹੜਾ ਤੇਰਾ ਸਰੂਪ ਹੈ ਉਹ ਬਣ ਜਾਵੇ, ਪਰ ਇੱਕ ਗੱਲ ਮੈਂ ਇੱਕ ਕੰਮ ਕਰਨਾ ਚਾਹੁੰਦੀ ਹਾਂ ਤੁਹਾਡੇ ਵਾਸਤੇ, ਮੈਂ ਇੱਕ ਕੰਮ ਕਰਨਾ ਚਾਹੁੰਦੀ ਹਾਂ ਜਿਹੜਾ ਸਦਾ ਸੰਯੋਗ ਬਣਿਆ ਰਹੇ, ਜਿੰਨਾ ਚਿਰ ਜ਼ਿੰਦਗੀ ਰਹੇ ਉਨਾ ਚਿਰ ਇਹ ਸੰਯੋਗ ਬਣਿਆ ਰਹੇ। ਉਹ ਕਹਿੰਦੀ ਹੈ ਮੇਰੀ ਮਨ ਦੀ ਇੱਛਾ ਇਹ ਹੈ ਕਿ ਖੱਪਰ ਲੈ ਹਾਥ ਹੋ ਹੀ ਭੀਖ ਮੰਗ ਆਣ ਦਹੂੰ। ਕਹਿੰਦੀ ਹੈ ਮੇਰਾ ਜੀ ਕਰਦਾ ਕਿ ਤੁਹਾਨੂੰ ਵੀ ਜੋਗੀ ਬਣਾ ਦਿਆਂ ਅਤੇ ਮੈਂ ਵੀ ਜੋਗਣ ਬਣ ਜਾਵਾਂ, ਪਰ ਆਪਣੇ ਹੱਥ ਵਿੱਚ ਖੱਪਰ ਲੈ ਕੇ ਮੰਗ ਕੇ ਪੁੱਤਰ ਮੈਂ ਤੁਹਾਨੂੰ ਖਵਾ ਲਵਾਂ, ਪਰ ਮੈਨੂੰ ਇਹ ਵਿਛੋੜੇ ਦਾ ਦੁੱਖ ਮੇਥੋਂ ਚੱਲਿਆ ਨਹੀਂ ਜਾਂਦਾ, ਨਹੀਂ ਚੱਲਿਆ ਜਾ ਸਕਦਾ ਮੇਰੇ ਕੋਲੋਂ ਵਿਛੋੜੇ ਦਾ ਦੁੱਖ। ਇਸ ਵਾਸਤੇ ਉਹ ਕਹਿੰਦੇ ਨੇ ਜਾਨਕੀ ਲਖਣ ਤਾਹੀਂ, ਜਾਨਕੀ ਨੂੰ ਭਾਵ ਸੀਤਾ ਮਾਤਾ ਜੀ ਨੂੰ ਅਤੇ ਲਛਮਣ ਵਾਲਾ ਇਸ਼ਾਰਾ ਹੈ, ਜਾਨਕੀ ਲਖਣ ਤਾਹੀਂ ਖਿੰਥਾ ਹੂੰ ਸਵਾਏ ਦਹੂੰ। ਕਹਿੰਦੀ ਹੈ ਮੇਰਾ ਜੀ ਕਰਦਾ ਇਹਨਾਂ ਨੂੰ ਵੀ ਖਫਣੀਆਂ ਸਵਾ ਦਿਆਂ, ਇਹ ਵੀ ਕਫਣੀਆਂ ਆਪਣੇ ਗਲ ਵਿੱਚ ਪਾ ਲੈਣ। ਪਰ ਪੁੱਤਰ ਇਹ ਸਾਰਾ ਕੁਝ ਜਰ ਲਊਂਗੀ, ਪਰ ਜੇ ਤੂੰ ਆਖੇ ਮੈਂ ਤੇਰਾ ਵਿਛੋੜਾ ਜਰ ਸਕਾਂ, ਮੈਂ ਵਿਛੋੜਾ ਨਹੀਂ ਜਰ ਸਕਦੀ, ਨਾ ਇੱਦਾਂ ਕਰ। ਮੇਰੇ ਆਖੇ ਲੱਗ, ਆਖਰ ਮੈਂ ਵੀ ਤੇਰੀ ਮਾਂ ਹਾਂ, ਮੇਰੇ ਆਖੇ ਲੱਗ ਕੇ ਤੂੰ ਬਨਵਾਸ ਨਾ ਜਾ। ਜਦੋਂ ਇਸ ਤਰ੍ਹਾਂ ਦੀਆਂ ਬਚਨ ਬਿਲਾਸ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਮਾਂ ਨੇ ਕੀਤੀਆਂ ਅਤੇ ਮਾਤਾ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਭਗਵਾਨ ਸ਼੍ਰੀ ਰਾਮ ਚੰਦਰ ਨੇ ਇੱਕ ਬਚਨ ਆਖਿਆ। ਕਹਿਣ ਲੱਗੇ ਮਾਤਾ ਠੀਕ ਹੈ ਤੁਹਾਡਾ ਬਚਨ ਕਿ ਜਿੱਥੇ ਪਿਤਾ ਦਾ ਹੱਕ ਬਣਦਾ ਹੈ ਮੇਰੇ ਉੱਤੇ, ਉੱਥੇ ਤੁਹਾਡਾ ਵੀ ਓਨਾ ਹੀ ਹੱਕ ਹੈ, ਤੁਹਾਡਾ ਵੀ ਹੁਕਮ ਕਰਨ ਦਾ ਹੱਕ ਹੈ। ਮੇਰਾ ਵੀ ਓਨਾ ਹੀ ਫਰਜ਼ ਬਣਦਾ ਕਿ ਜਿੰਨਾ ਮੈਂ ਪਿਤਾ ਦਾ ਹੁਕਮ ਮੰਨਣ ਦਾ ਫਰਜ਼ ਹੈ ਮੇਰਾ, ਓਨਾ ਤੁਹਾਡਾ ਹੁਕਮ ਮੰਨਣ ਦਾ ਵੀ ਫਰਜ਼ ਹੈ। ਪਰ ਮੇਰੀ ਮਾਤਾ, ਕੀ ਤੂੰ ਚਾਹੁੰਦੀ ਹੈ ਕਿ ਤੇਰੇ ਸਿਰ ਦੇ ਸਾਈਂ ਦਾ ਹੁਕਮ ਨਾ ਸੰਸਾਰ ਵਿੱਚ ਚੱਲੇ, ਤੂੰ ਚਾਹੁੰਦੀ ਹੈ ਇਹ ਗੱਲ? ਪਰ ਸਤਸੰਗੀਓ, ਇਸ ਬਚਨ ਨਾਲ ਹੀ ਮਾਂ ਦਾ ਜਿਹੜਾ ਹਿਰਦਾ ਸੀ ਨਾ, ਉਹ ਇਹ ਕਹਿਣੋਂ ਹਟ ਗਿਆ ਕਿ ਮੈਂ ਤੈਨੂੰ ਰੋਕ ਦਿੰਦੀ ਹਾਂ ਨਾ ਜਾ ਪੁੱਤਰ, ਇਹ ਨਹੀਂ ਕਹਿ ਸਕੀ। ਨਾ ਹੀ ਧਰਮ ਸੰਕਟ ਵਿੱਚ ਫਸੀ ਹੋਈ ਮਾਂ ਨਾਲ ਹੀ ਜਾ ਸਕੀ, ਦੁਖੀ ਹੋਈ ਹੋਈ ਹੈ, ਆਪਣੇ ਘਰ ਵਿੱਚ ਦੁੱਖ ਸਹਿ ਰਹੀ ਹੈ। ਬਨਵਾਸ ਨੂੰ ਚਲੇ ਗਏ ਭਗਵਾਨ ਰਾਮ, ਨਾਲ ਸੀਤਾ ਜੀ, ਨਾਲ ਲਛਮਣ ਜੀ। ਜਦੋਂ ਚਲੇ ਗਏ, ਅਗਲਾ ਦਿਨ ਹੋ ਗਿਆ, ਸ਼ਾਮ ਪੈ ਗਈ ਅਤੇ ਸ਼ਾਮ ਜਦੋਂ ਪੈ ਗਈ ਅਤੇ ਉਸ ਵੇਲੇ ਆਪਣੀ ਇੱਕ ਸਹੇਲੀ ਨਾਲ ਕੁਝ ਗੱਲਾਂ ਕਰਦੀ ਹੈ ਮਾਤਾ ਕੌਸ਼ਲਿਆ। ਉਹ ਕਹਿੰਦੀ ਹੈ ਭੌਰ ਹੂੰ ਕੇ ਭੁੱਖੇ ਹੋਇਆ ਹੈ। ਕਹਿੰਦੀ ਹੈ ਮੇਰੇ ਪੁੱਤਰ, ਮੇਰੇ ਬੱਚੇ ਸਵੇਰ ਦੇ ਭੁੱਖੇ ਹੋਣਗੇ। ਪੌਰ ਹੂੰ ਕੇ ਭੁੱਖੇ ਹੋਇਆ ਹੈ, ਚਲਤ ਪੱਗ ਦੁਖੇ ਹੋਇਆ ਹੈ, ਕਿਉਂਕਿ ਉਹ ਰੱਥਾਂ 'ਤੇ ਸਵਾਰੀਆਂ ਕਰਨ ਵਾਲੇ ਸਨ, ਉਹ ਘੋੜਿਆਂ ਦੀਆਂ ਸਵਾਰੀਆਂ ਕਰਨ ਵਾਲੇ ਸਨ, ਉਹ ਰਾਜਿਆਂ ਦੇ ਪੁੱਤਰ ਰਾਜਕੁਮਾਰ ਸਨ, ਉਹਨਾਂ ਨੇ ਕਦੀ ਐਸਾ ਦੁੱਖ ਨਹੀਂ ਸੀ ਵੇਖਿਆ, ਪਰ ਅੱਜ ਐਸੀ ਅਵਸਥਾ ਬਣ ਗਈ ਹੈ ਕਿ ਪੈਰਾਂ ਨਾਲ ਪੈਦਲ ਤੁਰ ਕੇ ਜਦੋਂ ਗਏ ਹੋਣਗੇ ਉਹਨਾਂ ਦੇ ਪੈਰ ਵੀ ਦੁੱਖ ਰਹੇ ਹੋਣਗੇ। ਭੋਰ ਹੂੰ ਕੇ ਭੁੱਖੇ ਹੋਏ ਹੈ, ਚਲਤ ਪੱਗ ਦੁਖੇ ਹੋਏ ਹੈ, ਪਿਆਸ ਮੁੱਖ ਸੂਕੇ ਹੋਏ ਹੈ, ਚਲਤ ਮਗ ਰਾਤ ਕੇ, ਕਹਿੰਦੇ ਰਾਤ ਦੇ ਤੁਰ ਰਹੇ ਹੋਣਗੇ, ਪਿਆਸ ਦੇ ਨਾਲ ਮੂੰਹ ਸੁੱਕੇ ਹੋਣਗੇ, ਪਤਾ ਨਹੀਂ ਮੇਰੇ ਲਾਲਾ ਨੂੰ ਕਿਤੇ ਪਾਣੀ ਵੀ ਮਿਲਿਆ ਕਿ ਨਹੀਂ ਮਿਲਿਆ, ਪਤਾ ਨਹੀਂ ਐਸਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ। ਫਿਰ ਦੂਸਰੀ ਗੱਲ ਕਹਿੰਦੀ ਹੈ, ਕਹਿੰਦੀ ਹੈ ਸੂਰ ਕੀ ਕਿਰਨ ਲਾਗੇ ਮੁੱਖ ਕਮਲਾਨੇ ਹੋਏ ਹੈ। ਕਹਿੰਦੀ ਹੈ ਮੇਰੇ ਲਾਲਾ ਦੇ ਮੂੰਹ ਕਮਲਾ ਚੁੱਕੇ ਹੋਣਗੇ ਸੂਰਜ ਦੀਆਂ ਕਿਰਨਾਂ ਨਾਲ, ਕਿਉਂਕਿ ਉਹਨਾਂ ਨੇ ਧੁੱਪ ਪਾਲਾ ਕਦੀ ਸਿਆ ਹੀ ਨਹੀਂ, ਕਮਲਾ ਗਏ ਹੋਣਗੇ। ਕੰਟਾ ਲਪਟਾਨੇ ਝੱਗਾ ਫਾਟੇ ਹੋਏ ਹੈ ਗਾਤ ਕੇ। ਕਹਿੰਦੀ ਹੈ ਕੰਡੇ ਚੁੱਭ ਚੁੱਭ ਕੇ ਮੇਰੇ ਪੁੱਤਰਾਂ ਦੇ ਕਮੀਜ਼ ਕੱਪੜੇ ਜਿਹੜੇ ਨੇ ਉਹ ਪਾਟ ਗਏ ਹੋਣਗੇ, ਝਾੜੀਆਂ ਅੜ ਅੜ ਕੇ ਕੱਪੜੇ ਪਾਟ ਚੁੱਕੇ ਹੋਣਗੇ। ਫਿਰ ਕਹਿੰਦੇ ਨੇ ਆਲੀ ਅਬ ਭਈ ਸਾਂਝ, ਹੇ ਭੈਣ ਹੇ ਸਹੇਲੀ ਹੁਣ ਤੇ ਸ਼ਾਮ ਪੈ ਗਈ ਹੈ। ਆਲੀ ਅਬ ਭਈ ਸਾਂਝ ਹਵੈ ਹੈ ਕਾਹੂ ਬਨ ਮਾਂਝ, ਕਿਤੇ ਜੰਗਲ ਦੇ ਵਿੱਚ ਹੋਣਗੇ ਉਹ ਮੇਰੇ ਬੱਚੇ। ਹਾਹੂ ਕਿਉਂ ਨਾ ਭਈ ਬਾਂਝ, ਹੀਏ ਕਿਉਂ ਨਾ ਫਾਟੇ ਤਾਤ ਕੇ। ਕਹਿੰਦੀ ਹੈ ਮੈਂ ਰੱਬ ਕੋਲੋਂ ਇਹ ਦੁਆ ਮੰਗਣੀ ਹੈ, ਮੈਂ ਬਾਂਝ ਹੀ ਕਿਉਂ ਨਾ ਹੋ ਗਈ, ਮੈਨੂੰ ਪੁੱਤਰ ਦਿੱਤੇ ਹੀ ਕਿਉਂ ਸੀ ਜੇ ਮੈਨੂੰ ਪੁੱਤਰਾਂ ਦਾ ਦੁੱਖ ਵਿਖਾਉਣਾ ਸੀ ਜੇ। ਮੈਂ ਇਸ ਦੁੱਖ ਨੂੰ ਜਰ ਸਕਦੀ ਸਾਂ ਕਿ ਮੈਂ ਬਾਂਝ ਰਹਿ ਜਾਂਦੀ, ਪਰ ਮੈਂ ਆਪਣੇ ਪੁੱਤਰਾਂ ਦੇ ਦੁੱਖ ਨੂੰ ਨਹੀਂ ਜਰ ਸਕਦੀ। ਅਤੇ ਮੈਂ ਕਹਿੰਦੀ ਹਾਂ ਜਦੋਂ ਉਹਨਾਂ ਦੇ ਪਿਤਾ ਨੇ ਮਹਾਰਾਜੇ ਦਸ਼ਰਥ ਨੇ ਜਦੋਂ ਹੁਕਮ ਦਿੱਤਾ ਸੀ ਉਹਨਾਂ ਨੂੰ ਬਨਵਾਸ ਜਾਣ ਦਾ, ਉਹਦਾ ਕਲੇਜਾ ਪਾਟ ਕਿਵੇਂ ਨਾ ਗਿਆ? ਹੀਏ ਕਿਉਂ ਨਾ ਫਾਟੇ ਤਾਤ ਕੇ। ਕਹਿੰਦੇ ਨੇ ਤਜ ਕੇ ਘਰਾਉਣਾ ਕਹੂੰ ਰੁੱਖਨ ਕੀ ਛਾਇਆ ਤਰੇ। ਕਹਿੰਦੇ ਨੇ ਆਪਣੇ ਇਸ ਸੁੰਦਰ ਘਰ ਨੂੰ ਛੱਡ ਕੇ, ਮਹੱਲ ਨੂੰ ਛੱਡ ਕੇ ਕਿਸੇ ਰੁੱਖ ਦੇ ਥੱਲੇ ਬੈਠੇ ਹੋਣਗੇ। ਤਜ ਕੇ ਘਰਾਉਣਾ ਕਹੂੰ ਰੁੱਖਨ ਕੀ ਛਾਇਆ ਤਰੇ। ਕਹਿੰਦੇ ਸੋਏ ਹੋਏ ਹੈ ਛਾਉਣਾ ਪੈ ਵਿਛਾਉਣਾ ਕਰ ਪਾਤ ਕੇ। ਕਹਿੰਦੇ ਕਿਤੇ ਪੱਤਿਆਂ ਦੇ ਵਿਛਾਉਣੇ ਕਰਕੇ ਅਤੇ ਮੇਰੇ ਲਾਡਲੇ ਪੁੱਤਰ, ਮੇਰੇ ਰਾਜਕੁਮਾਰ, ਮੇਰਾ ਦਿਲ ਦਾ ਆਸਰਾ, ਮੇਰੀ ਜ਼ਿੰਦਗੀ ਦਾ ਸਹਾਰਾ, ਮੇਰੇ ਨੈਣਾਂ ਦੀ ਜੋਤ, ਮੇਰੇ ਉਹ ਬੱਚੇ ਕਿਤੇ ਰੁੱਖਾਂ ਥੱਲੇ ਪਏ ਹੋਣਗੇ ਪੱਤੇ ਵਿਛਾ ਕੇ। ਇਹਦੇ ਨਾਲੋਂ ਤਾਂ ਮੈਂ ਬਾਂਝ ਹੋ ਜਾਂਦੀ ਚੰਗਾ ਸੀ। ਮੇਰਾ ਅਰਜ਼ ਕਰਨ ਤੋਂ ਭਾਅ ਸੀ ਮਾਂ ਦਾ ਦੁੱਖ, ਮਾਂ ਦਾ ਦਿਲ ਐਸਾ ਹੁੰਦਾ। ਇੱਥੇ ਵੀ ਮਾਤਾ ਗੁਜਰੀ ਜੀ ਇਸ ਗੱਲ 'ਤੇ ਬੜੇ ਦੁਖੀ ਹੋ ਰਹੇ ਨੇ ਕਿ ਉੱਧਰੋਂ ਘੋਗੇ ਮਸੰਦ ਨੇ ਵਾਰ ਵਾਰ ਅਰਜ਼ ਕਰ ਰਿਹਾ ਕਿ ਤੁਸੀਂ ਮੇਰੇ ਘਰ ਚੱਲੋ, ਇਹ ਥਾਂ ਸੌੜਾ, ਕਿਤੇ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਉੱਧਰ ਨੂੰ ਆਪਣੀ ਮੁਹਾਰ ਨਾ ਮੋੜ ਦੇਣ ਜਾਂ ਹੋਰ ਕਿਸੇ ਪਾਸੇ ਨੂੰ ਨਾ ਚਲੇ ਜਾਣ, ਕਿਉਂਕਿ ਸਮੇਂ ਦੀ ਹਕੂਮਤ ਖਿਲਾਫ਼ ਹੈ ਅਤੇ ਮੇਰਾ ਜੀ ਨਹੀਂ ਕਰਦਾ ਕਿ ਕਿਸੇ ਤਰ੍ਹਾਂ ਦਾ ਦੁੱਖ ਸਹੇੜਿਆ ਜਾਵੇ। ਇਸ ਵਾਸਤੇ ਬੜੀ ਚਿੰਤਤ ਹੈ ਮਾਤਾ ਗੁਜਰੀ।
ਬਹੁਰ ਗਰਾਮ ਕਿਜੇ ਨਰ ਨਾਰੀ।
ਕਹਿੰਦੇ ਨੇ ਫੇਰ ਜਿੰਨੇ ਵੀ ਪਿੰਡ ਦੇ ਨਰ ਅਤੇ ਨਾਰੀਆਂ ਹਨ ਲਖਨੌਰ ਦੇ,
ਸਭ ਪੀਵਤ ਖਾਰੀ ਅਸਬਾਰੀ,
ਸਾਰੇ ਹੀ ਪੀਂਦੇ ਹਨ ਇਹੋ ਜਿਹਾ ਖਾਰਾ ਪਾਣੀ।
ਕਹਿ ਜੇਠੇ ਕੋ ਪੰਚ ਬੁਲਾਏ।
ਜੇਠਾ ਜੀ ਨੂੰ ਹੁਕਮ ਕੀਤਾ ਮਾਤਾ ਜੀ ਨੇ, ਮਾਤਾ ਗੁਜਰੀ ਜੀ ਨੇ, ਕਿ ਤੁਸੀਂ ਆਪਣੇ ਪਿੰਡ ਦੇ ਮੁਖੀ ਸੱਜਣਾਂ ਨੂੰ, ਮੁਖੀ ਪਿੰਡ ਵਾਲਿਆਂ ਨੂੰ ਸੱਦੋ।
ਮਿਲ ਮਾਨਵ ਪਹੁੰਚੇ ਸਮੁਦਾਏ।
ਮਾਤਾ ਜੀ ਦਾ ਹੁਕਮ ਮੰਨ ਕੇ ਸਾਰੇ ਲੋਕ ਇਕੱਠੇ ਹੋ ਕੇ ਆ ਗਏ।
ਉੱਠ ਮਾਤਾ ਕਰ ਵਹਿਰਸਦਾਰੀ।
ਮਾਤਾ ਜੀ ਉੱਠੇ, ਉੱਠ ਕੇ ਜਿਸ ਘਰ ਵਿੱਚ ਨਿਵਾਸ ਸੀ ਉੱਥੋਂ ਬਾਹਰ ਨਿਕਲ ਆਏ।
ਅਵਨੀ ਤਹਾਂ ਸਮੀਪ ਨਿਹਾਰੀ।
ਤੇ ਮਾਤਾ ਜੀ ਨੇ ਕੀ ਕੀਤਾ, ਉਸ ਭਜਨ ਦੀ ਮੂਰਤੀ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਮਹਿਲ, ਗੁਰੂ ਗੋਬਿੰਦ ਰਾਏ ਦੇ ਸਤਿਕਾਰਯੋਗ ਮਾਤਾ ਜੀ, ਮਾਤਾ ਗੁਜਰੀ ਜੀ ਨੇ ਕੁਝ ਥਾਂ ਵੇਖਿਆ ਬਾਹਰ ਨਿਕਲ ਕੇ।
ਕਰ ਕੀ ਇਸ਼ਾਰਤ ਕਰਤ ਬਤਾਈ।
ਆਪਣੇ ਹਸਤ ਕਮਲ ਦੇ ਨਾਲ ਇਸ਼ਾਰਾ ਕੀਤਾ ਮਾਤਾ ਜੀ ਨੇ, ਤਾਂ ਇਸ ਤਰ੍ਹਾਂ ਦੱਸਿਆ,
ਨਿਕਸ ਹੈ ਜਲ ਮਿੱਠੋ ਇਸ ਥਾਈ।
ਹੁਕਮ ਕੀਤਾ ਕਿ ਇਹ ਜਿਹੜਾ ਥਾਂ ਹੈ, ਜੇ ਇੱਥੇ ਖੂਹ ਲਾਇਆ ਜਾਵੇ ਇੱਥੋਂ ਪਾਣੀ ਮਿੱਠਾ ਨਿਕਲੇਗਾ।
ਕਰ ਉਪਾਏ ਕੋਲੇ ਹੋ ਨਿਕਾਸੀ।
ਪਰ ਹੁਣ ਯਤਨ ਕਰਨਾ ਪਵੇਗਾ, ਖੂਹ ਲਾਉਣ ਵਾਸਤੇ ਯਤਨ ਕਰਨਾ ਪਵੇਗਾ, ਕੁਛ ਪੈਸੇ ਲਾਉਣੇ ਪੈਣਗੇ। ਪੈਸੇ ਲਾ ਕੇ ਇੱਥੇ ਖੂਹ ਲਾ ਦਿੱਤਾ ਜਾਵੇ, ਤੁਸੀਂ ਯਤਨ ਕਰਕੇ ਇੱਥੋਂ ਪਾਣੀ ਕੱਢ ਲਵੋ, ਇੱਥੇ ਪਾਣੀ ਹੈ ਅਤੇ ਪਾਣੀ ਹੈ ਵੀ ਬਹੁਤ ਮਿੱਠਾ।
ਨਰ ਨਾਰਨ ਪੀਵੈ ਸੁਖ ਰਾਸੀ।
ਜਦੋਂ ਠੰਡਾ ਔਰ ਮਿੱਠਾ ਪਾਣੀ ਨਿਕਲੇਗਾ, ਹਰ ਮਨੁੱਖ, ਇਸਤਰੀ, ਬਾਲ, ਬੁੱਢਾ, ਬੱਚਾ ਸਾਰੇ ਹੀ ਇੱਥੋਂ ਪਾਣੀ ਪੀਣਗੇ ਅਤੇ ਸੁਖ ਲੈਣਗੇ।
ਸੁਣਤ ਪੰਚ ਕਰ ਜੋਰ ਵਖਾਨੀ।
ਜਿਹੜੇ ਉਹ ਮੁਖੀ ਆਦਮੀ ਆਏ ਸਨ ਮਾਤਾ ਜੀ ਦੇ ਚਰਨਾਂ ਵਿੱਚ, ਉਹਨਾਂ ਨੇ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ,
ਨਿਸ਼ਚੇ ਇਹਾਂ ਮਧੁਰ ਹੋਏ ਪਾਣੀ।
ਮਾਤਾ ਜੀ, ਇਸ ਬਚਨ ਨੂੰ ਤੁਹਾਡੇ ਨੂੰ ਅਸੀਂ ਮੰਨਦੇ ਹਾਂ, ਕਿਉਂਕਿ ਤੁਹਾਡਾ ਹੁਕਮ ਹੋ ਗਿਆ, ਤੁਹਾਡੀ ਰਸਨਾ ਤੋਂ ਬਚਨ ਨਿਕਲ ਗਿਆ। ਇਸ ਵਾਸਤੇ ਅਸੀਂ ਮੰਨਦੇ ਹਾਂ ਕਿ ਇੱਥੇ ਨਿਸ਼ਚਿਤ ਰੂਪ ਵਿੱਚ ਹੀ ਇੱਥੇ ਪਾਣੀ ਜਿਹੜਾ ਹੋਵੇਗਾ, ਜਿਹੜਾ ਇੱਥੋਂ ਪਾਣੀ ਨਿਕਲੇਗਾ ਇਸ ਧਰਤੀ ਵਿੱਚੋਂ, ਜ਼ਰੂਰ ਮਿੱਠਾ ਹੋਵੇਗਾ।
ਵਾਕ ਆਪ ਕੇ ਅਨਸਫਲ ਨਾਹੀ,
ਤੁਹਾਡੇ ਬਚਨ ਕਦੀ ਝੂਠੇ ਨਹੀਂ ਹੋ ਸਕਦੇ।
ਸਗਰੋ ਗ੍ਰਾਮ ਪਾਨ ਸੁਖ ਪਾਹੀ,
ਤੇ ਮਾਤਾ ਜੀ ਤੁਹਾਡੇ ਪਰ ਉਪਕਾਰ ਸਦਕਾ, ਤੁਹਾਡੇ ਕੀਤੇ ਹੋਏ ਇਸ ਬਚਨ ਦਾ ਸਦਕਾ, ਜਿਹੜਾ ਇੱਥੋਂ ਮਿੱਠਾ ਠੰਡਾ ਜਲ ਨਿਕਲੇਗਾ ਉਹ ਸਾਰੇ ਨਗਰ ਵਾਲੇ ਪੀਣਗੇ, ਇਸ ਗੱਲ ਦਾ ਸਾਨੂੰ ਅਹਿਸਾਸ ਹੈ।
ਤਉ ਲਗਾਵਨ ਕੀ ਸਮਰੱਥ,
ਪਰ ਮਾਤਾ ਜੀ ਫੇਰ ਵੀ ਲਾਉਣ ਵਾਸਤੇ ਖੂਹ ਕੁਝ ਸਮਰੱਥਾ ਚਾਹੀਦੀ ਹੈ।
ਤਬ ਹੈ ਬਨੈ ਜਬ ਧਨ ਹੋਏ ਹੱਥ,
ਪਰ ਗਰੀਬੀ ਨੇ ਸਾਨੂੰ ਐਸਾ ਨਿਟਾਲ ਕੀਤਾ ਹੋਇਆ, ਗਰੀਬੀ ਸਾਡੀ ਪੇਸ਼ ਨਹੀਂ ਜਾਣ ਦੇ ਰਹੀ, ਧਨ ਸਾਡੇ ਕੋਲ ਹੈ ਨਹੀਂ। ਸਾਡੇ ਕੋਲ ਜਿੰਨਾ ਚਿਰ ਧਨ ਨਹੀਂ ਓਨਾ ਚਿਰ ਅਸੀਂ ਇਸ ਖੂਹ ਨੂੰ ਲਾ ਨਹੀਂ ਸਕਦੇ ਅਤੇ ਇੱਥੋਂ ਠੰਡਾ ਮਿੱਠਾ ਪਾਣੀ ਪ੍ਰਾਪਤ ਨਹੀਂ ਕਰ ਸਕਦੇ। ਭਾਵੇਂ ਤੁਹਾਡਾ ਬਚਨ ਹੋ ਗਿਆ ਪਰ ਬਚਨ ਦਾ ਫਲ ਪ੍ਰਾਪਤ ਕਰਨ ਵਾਸਤੇ ਵੀ ਕੁਝ ਧਨ ਚਾਹੀਦਾ ਅਤੇ ਸਾਡੇ ਕੋਲ ਧਨ ਨਹੀਂ। ਜਿੰਨਾ ਚਿਰ ਸਾਨੂੰ ਧਨ ਪ੍ਰਾਪਤ ਨਹੀਂ ਹੁੰਦਾ ਓਨਾ ਚਿਰ ਇਹ ਕੰਮ ਬਣ ਨਹੀਂ ਸਕੇਗਾ।
ਕਰਹਿ ਬਟੋਰਨ ਸਭ ਤੇ ਜਬੈ,
ਕਹਿੰਦੇ ਨੇ ਜਦੋਂ ਸਾਰਿਆਂ ਕੋਲੋਂ ਅਸੀਂ ਧਨ ਇਕੱਠਾ ਕਰ ਲਵਾਂਗੇ।
ਸਨੈ ਸਨੈ ਹੋਏ ਸਕ ਹੈ ਤਬੈ,
ਹੁਣ ਧਨ ਜਿਹੜਾ ਹੈ ਉਹ ਕਿਸੇ ਇੱਕ ਬੰਦੇ ਦੇ ਕੋਲ ਹੋਵੇ ਤੇ ਉਹ ਤੇ ਲਾ ਦੇਵੇਗਾ ਇਕੱਠਾ ਹੀ, ਪਰ ਸਾਰੇ ਪਿੰਡ ਕੋਲੋਂ ਥੋੜ੍ਹਾ ਥੋੜ੍ਹੇ ਪੈਸੇ ਥੋੜ੍ਹਾ ਥੋੜ੍ਹਾ ਧਨ ਜਿਹੜਾ ਉਹ ਇਕੱਠਾ ਕਰਨਾ, ਇਸ ਵਾਸਤੇ ਸਮਾਂ ਲੱਗੇਗਾ ਅਤੇ ਇਹ ਕੰਮ ਹੌਲੀ ਹੌਲੀ ਹੋ ਸਕਦਾ ਹੈ।
ਥੋੜੇ ਸਦਨ ਸੋ ਧਨ ਤੇ ਹੀ ਨਾ,
ਮਾਤਾ ਜੀ ਘਰ ਵੀ ਥੋੜ੍ਹੇ ਨੇ ਲਖਨੌਰ ਦੇ ਅਤੇ ਇੱਥੇ ਜਿੰਨੇ ਵੀ ਲੋਕ ਵੱਸਦੇ ਨੇ ਸਾਰੇ ਗਰੀਬ ਨੇ, ਇਹਨਾਂ ਦੇ ਕੋਲ ਧਨ ਨਹੀਂ, ਇਹਨਾਂ ਦੇ ਕੋਲ ਸੰਪਦਾ ਨਹੀਂ, ਇਹਨਾਂ ਦੀ ਜਾਇਦਾਦ ਥੋੜ੍ਹੀ ਹੈ, ਇਸ ਕਰਕੇ ਸਮਰੱਥਾ ਨਹੀਂ ਕਿਸੇ ਇੱਕ ਕੋਲ।
ਅਬ ਹੈ ਕਹਾਂ ਕਰ ਸਕੈ ਜਦੀਨ,
ਮਾਤਾ ਜੀ ਹਾਲੇ ਕੁਝ ਨਹੀਂ ਹੋ ਸਕਦਾ, ਇਹ ਗਰੀਬ ਲੋਕ ਕੁਝ ਨਹੀਂ ਕਰ ਸਕਦੇ।
ਸ੍ਰੀ ਗੁਜਰੀ ਸੁਣ ਕਰੁਣਾ ਸ਼ਾਈ,
ਤੇ ਸਤਸੰਗੀਓ ਜਦੋਂ ਇਹ ਬਚਨ ਸੁਣਿਆ, ਇਹ ਅਰਜ਼ ਸੁਣੀ ਮਾਤਾ ਜੀ ਦੇ ਆਪਣੇ ਕੰਨਾਂ ਨਾਲ, ਤੇ ਉਹਨਾਂ ਦੇ ਅੰਦਰ ਦਇਆ ਆ ਗਈ, ਕਿਉਂਕਿ ਸਾਧੂ ਦੇ ਅੰਦਰ ਨਾਮ ਜਪਣ ਵਾਲੇ ਦੇ ਅੰਦਰ ਤਰਸ ਆ ਹੀ ਜਾਂਦਾ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਭਾਈ ਸਾਹਿਬ ਕਹਿੰਦੇ ਨੇ ਕੋਟਨ ਕੋਟਾਨ ਮਿਸ਼ਟਾਨ ਪਾਨ ਸੁਧਾ ਰਸ, ਪੁੱਜਸ ਨਾ ਸਾਧ ਮੁੱਖ ਅੰਮ੍ਰਿਤ ਬਚਨ ਕਹੋ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਰੋੜਾਂ ਪਦਾਰਥ ਮਿੱਠੇ ਜਿਹੜੇ ਹਨ ਸੰਸਾਰ ਦੇ ਇਕੱਠੇ ਕਰ ਲਏ ਜਾਣ, ਉਹਨਾਂ ਸਾਰਿਆਂ ਦੀ ਮਿਠਾਸ ਰਲਾ ਦਿੱਤੀ ਜਾਵੇ, ਅਤੇ ਦੂਜੇ ਪਾਸੇ ਇੱਕ ਹੋਰ ਮਿਠਾਸ ਹੈ, ਉਹ ਮਿਠਾਸ ਜਿਹੜੀ ਹੈ ਉਹਦੇ ਬਰਾਬਰ ਇਹ ਸੰਸਾਰ ਦੇ ਪਦਾਰਥਾਂ ਦੀ ਮਿਠਾਸ ਨਹੀਂ ਤੁਲ ਸਕਦੀ। ਉਹ ਕਿਹੜੀ ਮਿਠਾਸ ਹੈ? ਭਾਈ ਸਾਹਿਬ ਜੀ ਕਹਿੰਦੇ ਹਨ ਉਹ ਮਿਠਾਸ ਹੈ ਸਾਧੂ ਦੀ ਰਸਨਾ ਦਾ ਨਿਕਲਿਆ ਹੋਇਆ ਮਿੱਠਾ ਬਚਨ। ਜਿਹੋ ਜਿਹਾ ਸਾਧੂ ਦੀ ਰਸਨਾ 'ਚੋਂ ਮਿੱਠਾ ਬਚਨ ਨਿਕਲਦਾ, ਕਹਿੰਦੇ ਨੇ ਸੰਸਾਰ ਦਾ ਪਦਾਰਥ ਉਹਦੇ ਨਾਲ ਕੋਈ ਨਹੀਂ ਰਲ ਸਕਦਾ, ਕਰੋੜਾਂ ਪਦਾਰਥ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਫਿਰ ਦੂਜਾ ਬਚਨ ਕੀਤਾ, ਕਹਿੰਦੇ ਨੇ ਸੀਤਲ ਸੁਗੰਧ ਚੰਦ ਚੰਦਨ ਕੋਟਾਨ ਕੋਟ, ਕਰੋੜਾਂ ਸੁਗੰਧੀਆਂ ਇਕੱਠੀਆਂ ਕਰ ਲਈਆਂ ਜਾਣ, ਕਰੋੜਾਂ ਸੀਤਲ ਵਸਤੂਆਂ ਇਕੱਠੀਆਂ ਕਰ ਲਈਆਂ ਜਾਣ, ਪਰ ਕਹਿੰਦੇ ਨੇ ਪੁੱਜਸ ਨਾ ਸਾਧ ਮਤ ਨਿਮਰਤ ਸਚਨ ਕਹੋ। ਕਹਿੰਦੇ ਨੇ ਸਾਧੂ ਦੀ ਨਿਮਰਤਾ ਦੇ ਬਰਾਬਰ ਉਹ ਨਹੀਂ ਪਹੁੰਚ ਸਕਦੀਆਂ। ਇੰਨੀ ਵੱਡੀ ਸੁਗੰਧੀ ਹੁੰਦੀ ਹੈ ਸਾਧੂ ਦੀ ਨਿਮਰਤਾ ਦੀ, ਇੰਨੀ ਵੱਡੀ ਠੰਡਕ ਹੁੰਦੀ ਹੈ ਸਾਧੂ ਦੀ ਨਿਮਰਤਾ ਦੀ, ਉਹਦੇ ਬਰਾਬਰ ਨਹੀਂ ਪਹੁੰਚ ਸਕਦੀਆਂ। ਤੀਸਰਾ ਬਚਨ ਭਾਈ ਸਾਹਿਬ ਜੀ ਕਰਦੇ ਨੇ, ਕਹਿੰਦੇ ਨੇ ਕੋਟਨ ਕੋਟਾਨ ਕਾਮ ਧੇ ਨੇ ਉਹ ਕਲਪ ਧਰ, ਕਰੋੜਾਂ ਕਾਮ ਧੇਨ ਗਊਆਂ ਹੋਣ। ਮੰਨਿਆ ਜਾਂਦਾ ਹੈ, ਮਨੌਤ ਹੈ ਕਿ ਕਾਮ ਧੇਨ ਗਊ ਕੋਲੋਂ ਜੋ ਮੰਗ ਲਿਆ ਜਾਵੇ ਉਹ ਮਿਲ ਜਾਂਦਾ, ਕਾਮਨਾ ਪੂਰੀ ਕਰਦੀ ਹੈ। ਕਲਪ ਬ੍ਰਿਸ਼ ਦੇ ਹੇਠਾਂ ਖਲੋ ਕੇ ਜੋ ਅਰਜ਼ ਕਰ ਦਿੱਤੀ ਜਾਵੇ, ਜੋ ਮਨ ਦੀ ਭਾਵਨਾ ਆਵੇ ਉਹ ਪੂਰਾ ਹੋ ਜਾਂਦੀ ਹੈ ਉਸੇ ਵੇਲੇ। ਪਰ ਕਹਿੰਦੇ ਨੇ ਕਰੋੜਾਂ ਕਾਮ ਧੇਨ ਗਊਆਂ ਅਤੇ ਕਰੋੜਾਂ ਹੀ ਕਲਪ ਬ੍ਰਿਸ਼ ਇੱਕ ਪਾਸੇ ਹੋਣ, ਪਰ ਪੁੱਜਸ ਨਾ ਕਿੰਚਿਤ ਕਟਾਸ਼ ਕੇ ਰਚਨ ਕੋ। ਸਾਧੂ ਵੱਲੋਂ, ਸਤਿਗੁਰੂ ਵੱਲੋਂ ਜੇ ਇੱਕ ਕਿਰਪਾ ਕਟਾਖ ਕਰ ਦਿੱਤੀ ਜਾਵੇ ਤਾਂ ਉਹਦੇ ਬਰਾਬਰ ਕਰੋੜਾਂ ਕਲਪ ਕਾਮ ਧੇਨ ਗਊਆਂ ਅਤੇ ਕਰੋੜਾਂ ਕਲਪ ਬ੍ਰਿਸ਼ ਜਿਹੜੇ ਨੇ ਨਹੀਂ ਪਹੁੰਚ ਸਕਦੇ। ਜਿਹੜਾ ਇੱਕ ਸਾਧੂ ਦੀ, ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਇੱਕ ਵਾਰੀ ਹੋ ਜਾਣੀ ਹੈ, ਕਿੰਚਿਤ ਕਟਾਸ਼ ਕੇ ਰਚਨ ਕੋ, ਥੋੜ੍ਹੀ ਜਿਹੀ ਵੀ ਤਨਕ ਮਾਤਰ ਵੀ ਜਿਹੜੀ ਕਿਰਪਾ ਦੀ ਦ੍ਰਿਸ਼ਟੀ ਹੋ ਜਾਣੀ ਹੈ, ਉਹਦੇ ਬਰਾਬਰ ਕਰੋੜਾਂ ਕਾਮ ਧੇਨ ਗਊਆਂ ਅਤੇ ਕਰੋੜਾਂ ਕਲਪ ਬ੍ਰਿਸ਼ ਨਹੀਂ ਪਹੁੰਚ ਸਕਦੇ। ਫਿਰ ਆਖਰੀ ਬਚਨ ਕਰਦੇ ਨੇ ਭਾਈ ਸਾਹਿਬ ਜੀ, ਕਹਿੰਦੇ ਨੇ ਸਰਬ ਨਿਧਾਨ ਫਲ ਸਕਲ ਕੋਟਾਨ ਕੋਟ। ਕਹਿੰਦੇ ਨੇ ਸਾਰੇ ਸੰਸਾਰ ਦੇ ਖਜ਼ਾਨੇ, ਸਾਰੇ ਸੰਸਾਰ ਦੇ ਫਲ ਕਰੋੜਾਂ ਹੀ ਇੱਕ ਪਾਸੇ ਇਕੱਠੇ ਕਰ ਦਿੱਤੇ ਜਾਣ, ਪਰ ਦੂਜੇ ਪਾਸੇ ਇੱਕ ਚੀਜ਼ ਹੈ ਜਿਸ ਨੂੰ ਸਾਧੂ, ਸ੍ਰੇਸ਼ਟ ਪੁਰਸ਼, ਨਾਮ ਦਾ ਰਸੀਆ ਅਤੇ ਸਤਿਗੁਰੂ ਉਸ ਪਾਸੇ ਨੂੰ ਹਮੇਸ਼ਾ ਪਹਿਲ ਦਿੰਦਾ। ਕਿਸ ਪਾਸੇ ਨੂੰ? ਕਹਿੰਦੇ ਨੇ ਪੁੱਜਸ ਨਾ ਪਰ ਉਪਕਾਰ ਕੇ ਖਚਨ ਕੋ। ਇਹ ਪਰ ਉਪਕਾਰ ਦੇ ਵਿੱਚ ਜਿਹੜਾ ਖਚਤ ਹੋਇਆ, ਲੀਨ ਹੋਇਆ, ਉਹਦੇ ਬਰਾਬਰ ਨਹੀਂ ਇਹ ਪਹੁੰਚ ਸਕਦੇ ਸਾਰੇ ਸੰਸਾਰ ਦੇ ਖਜ਼ਾਨੇ। ਹੁਣ ਮਾਤਾ ਜੀ ਦੇ ਅੰਦਰ ਪਰ ਉਪਕਾਰ ਦੀ ਭਾਵਨਾ ਹੈ, ਮਾਤਾ ਜੀ ਦੇ ਅੰਦਰ ਇਹ ਭਾਵਨਾ ਹੈ ਕਿ ਸਾਰੇ ਨਗਰ ਦੇ ਲੋਕ ਜਿਹੜੇ ਨੇ ਠੰਡਾ ਮਿੱਠਾ ਜਲ ਛਕਣ, ਸਾਰੇ ਲੋਕ ਇਸ ਜਲ ਦਾ ਸੁੱਖ ਲੈ ਸਕਣ। ਇਸ ਵਾਸਤੇ ਮਾਤਾ ਜੀ ਨੇ ਕਿਰਪਾ ਕਰਕੇ ਇਹ ਹੁਕਮ ਕੀਤਾ ਹੈ ਕਿ ਇੱਥੇ ਖੂਹ ਲਾ ਦਿੱਤਾ ਜਾਵੇ, ਇੱਥੋਂ ਠੰਡਾ ਮਿੱਠਾ ਜਲ ਨਿਕਲੇਗਾ। ਉਹਨਾਂ ਨੇ ਅਰਜ਼ ਕੀਤੀ ਹੈ ਕਿ ਮਾਤਾ ਜੀ ਸਾਡੇ ਕੋਲ ਧਨ ਨਹੀਂ, ਇਸ ਵਾਸਤੇ ਲੱਗ ਨਹੀਂ ਸਕਦਾ, ਅਤੇ ਮਾਤਾ ਜੀ ਹੋਰ ਪਰ ਉਪਕਾਰ ਕਰਨ ਵਾਸਤੇ ਇਹ ਹੁਕਮ ਕਰਦੇ ਹਨ।
ਸਭਨ ਸਾਥ ਇਮ ਕਹਿਓ ਬੁਝਾਈ,
ਸਾਰਿਆਂ ਨੂੰ ਮਾਤਾ ਜੀ ਨੇ ਇਸ ਤਰ੍ਹਾਂ ਦੱਸਿਆ, ਇਹ ਬਚਨ ਕੀਤਾ,
ਲੱਗਿਓ ਕੂਪ ਆਗੇ ਕੋਈ ਹਾਂ।
ਮਾਤਾ ਜੀ ਕਹਿਣ ਲੱਗੇ ਤੁਸੀਂ ਕਿਉਂ ਚਿੰਤਤ ਹੁੰਦੇ ਹੋ, ਤੁਸੀਂ ਧਨ ਦੀ ਕਾਹਦੀ ਚਿੰਤਾ ਕਰਦੇ ਹੋ, ਇੱਥੇ ਤਾਂ ਪਹਿਲਾਂ ਹੀ ਖੂਹ ਲੱਗਾ ਹੋਇਆ, ਪਹਿਲਾਂ ਹੀ ਲੱਗਾ ਖੂਹ ਇੱਥੇ। ਹਾਂਜੀ,
ਬੀਤੇ ਉਹ ਸਮਾਂ ਪਿਛਾਰੀ ਮਹਾ,
ਉਹਨੂੰ ਸਮਾਂ ਬੜਾ ਹੋ ਗਿਆ, ਬਹੁਤ ਲੰਬਾ ਸਮਾਂ ਪਹਿਲਾਂ ਇੱਥੇ ਖੂਹ ਲੱਗਿਆ ਹੋਇਆ ਸੀ।
ਪੂਰੇ ਹੋ ਗਏ ਮ੍ਰਿਤਕਾ ਸਾਥ,
ਉਹ ਖੂਹ ਜਿਹੜਾ ਹੈ ਮਿੱਟੀ ਪੈ ਪੈ ਕੇ ਸਾਰਾ ਪੂਰਿਆ ਗਿਆ, ਉਹਦਾ ਨਾਮ ਨਿਸ਼ਾਨ ਹੁਣ ਦਿਖਾਈ ਨਹੀਂ ਦਿੰਦਾ।
ਇੱਕ ਮਿਹਨਤ ਕੀ ਜਹ ਨਿਜ ਹੱਥ,
ਪਰ ਤੁਸੀਂ ਇਸ ਤਰ੍ਹਾਂ ਕਰੋ ਜੇ ਧਨ ਨਹੀਂ ਲਾ ਸਕਦੇ ਤੇ ਹੱਥੀ ਮਿਹਨਤ ਤੇ ਕਰ ਸਕਦੇ ਹੋ ਨਾ, ਆਪਣੀ ਹੱਥੀ ਮਿਹਨਤ ਕਰਕੇ ਉਸ ਮਿੱਟੀ ਨੂੰ ਬਾਹਰ ਕੱਢ ਦਿਓ, ਖੂਹ ਖਲਾਸ ਹੋ ਜਾਵੇਗਾ।
ਰਾਹਕ ਬ੍ਰਿੰਦ ਆਜ ਲੱਗ ਜਾ,
ਬਹੁਤ ਸਾਰੇ ਮਜ਼ਦੂਰ, ਬਹੁਤ ਸਾਰੇ ਲੋਕ ਜਿਹੜੇ ਨੇ ਇਕੱਠੇ ਹੋ ਕੇ ਇਹਦੇ ਵਿੱਚ ਲੱਗ ਜਾਣ ਤੇ ਇਸ ਮਿੱਟੀ ਨੂੰ ਹੁਣੇ ਕੱਢਣਾ ਸ਼ੁਰੂ ਕਰ ਦਿਓ।
ਕਰ ਤੁਰੰਤਾ ਸਕਲ ਖਨਾਇਆ,
ਕਹਿੰਦੇ ਨੇ ਜਲਦੀ ਨਾਲ ਹੀ ਤੁਸੀਂ ਇਸ ਨੂੰ ਸਾਰੇ ਨੂੰ ਖੋਦ ਲਵੋਗੇ ਤੇ ਇੱਥੋਂ ਪਾਣੀ ਨਿਕਲ ਆਵੇਗਾ।
ਮਦਰ ਨੀਰ ਕੋ ਸੁਖ ਸਭ ਪਾਓ,
ਤੇ ਇਸ ਵਾਸਤੇ ਮਾਤਾ ਜੀ ਹੁਕਮ ਕੀਤਾ ਕਿ ਤੁਸੀਂ ਆਪਣੀ ਹੱਥੀ ਮਿਹਨਤ ਕਰਕੇ ਇੱਥੋਂ ਠੰਡਾ ਮਿੱਠਾ ਜਲ ਹੈ ਜਿਹੜਾ ਉਸ ਨੂੰ ਪ੍ਰਾਪਤ ਕਰ ਲਵੋ।
ਮਮ ਨੰਦਨ ਕੋ ਪ੍ਰਥਮ ਪਿਆਓ,
ਪਰ ਇੱਕ ਗੱਲ ਦਾ ਚੇਤਾ ਰੱਖਿਓ, ਮੇਰੇ ਪੁੱਤਰ ਗੋਬਿੰਦ ਰਾਏ ਨੂੰ ਸਭ ਤੋਂ ਪਹਿਲਾਂ ਜਲ ਉਹਨੂੰ ਛਕਾਇਓ। ਹੁਣ ਇੱਥੇ ਦੋ ਭਾਵਨਾਵਾਂ ਆਉਂਦੀਆਂ ਨੇ, ਇੱਕ ਤਾਂ ਮਾਂ ਦੇ ਹਿਰਦੇ ਦੀ ਗੱਲ ਹੈ ਕਿ ਮਾਂ ਚਾਹੁੰਦੀ ਹੈ ਕਿ ਮੇਰੇ ਪੁੱਤਰ ਨੂੰ ਪਹਿਲ ਮਿਲੇ। ਦੂਸਰਾ ਬਚਨ ਇਹ ਵੀ ਹੈ ਕਿ ਮਾਤਾ ਜੀ ਤ੍ਰੈਕਾਲਦਰਸ਼ੀ ਰੂਪ ਵਿੱਚ ਇਹ ਬਚਨ ਕਰ ਰਹੇ ਨੇ, ਇਹ ਅਕਾਲ ਪੁਰਖ ਸਰੂਪ ਹੈ, ਇਹ ਗੁਰੂ ਸਰੂਪ ਹੈ, ਇਹ ਧੁਰ ਤੋਂ ਸ਼ਕਤੀਆਂ ਲੈ ਕੇ ਆਏ ਨੇ, ਇਸ ਵਾਸਤੇ ਇਹਨਾਂ ਨੂੰ ਜਲ ਪਹਿਲਾਂ ਛਕਾਇਓ। ਦੋਵੇਂ ਭਾਵਨਾਵਾਂ ਇੱਥੇ ਉਜਾਗਰ ਹੁੰਦੀਆਂ ਹਨ।
ਤਿਆਰ ਤਿਹਾਵਲ ਕਰ ਅਬ ਲਿਆਇਓ,
ਉਸੇ ਵੇਲੇ ਮਾਤਾ ਜੀ ਦਾ ਹੁਕਮ ਮੰਨ ਕੇ ਤੇ ਉਹਨਾਂ ਨੇ ਕੜਾਹ ਪ੍ਰਸ਼ਾਦ ਕਰਕੇ ਲੈ ਆਂਦਾ।
ਕਰ ਅਰਦਾਸ ਬ੍ਰਿੰਦ ਬਰਤਾਓ,
ਮਾਤਾ ਜੀ ਨੇ ਹੁਕਮ ਕੀਤਾ ਕਿ ਕੜਾਹ ਪ੍ਰਸ਼ਾਦ ਕਰਕੇ, ਅਰਦਾਸ ਕਰਕੇ ਸਾਰਿਆਂ ਨੂੰ ਛਕਾ ਦਿੱਤਾ ਜਾਵੇ, ਬਹੁਤ ਸਾਰੀ ਸਾਧ ਸੰਗਤ ਨੂੰ।
ਸ੍ਰੀ ਨਾਨਕ ਜੀ ਹੋਇ ਸਹਾਇ।
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰੋ ਅਤੇ ਅਰਦਾਸ ਕਰਨ ਨਾਲ ਉਹ ਤੁਹਾਡੀ ਸਹਾਇਤਾ ਕਰਨਗੇ।
ਸਿਮਰਹੁ ਨਾਮ ਬਿਘਨ ਗਨ ਜਾਇ।
ਉਹਨਾਂ ਦਾ ਨਾਮ ਸਿਮਰਨ ਕਰਨ ਦੇ ਨਾਲ ਸਾਰੇ ਵਿਘਨ ਜਿਹੜੇ ਹਨ, ਸਾਰੀਆਂ ਵਿਪਤਾਵਾਂ, ਸਾਰੇ ਦੁੱਖ, ਸਾਰੇ ਸੰਕਟ ਤਤਸ਼ਿਨ ਹੀ ਦੂਰ ਹੋ ਜਾਂਦੇ ਹਨ।
ਸੁਣ ਸਭ ਕੇ ਚਿਤ ਚੌਪ ਵਡੇਰੀ।
ਜਦੋਂ ਇਹ ਬਚਨ ਸੁਣਿਆ ਮਾਤਾ ਜੀ ਦਾ, ਸਾਰਿਆਂ ਦੇ ਅੰਦਰ ਬੜਾ ਚਾਅ ਜਿਹੜਾ ਸੀ ਉਹ ਛਾਲੇ ਮਾਰਨ ਲੱਗਿਆ।
ਚਹਿਤ ਬਲੋਕਿਓ ਗਨ ਤਿਸ ਬੇਰੀ।
ਤੇ ਸਾਰੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਜਲਦੀ ਤੋਂ ਜਲਦੀ ਇਹ ਪਾਣੀ ਅਸੀਂ ਵੇਖ ਸਕੀਏ।
ਜਿਮ ਮਾਤਾ ਸੁਭ ਬਾਤ ਬਖਾਨੀ।
ਜਿਸ ਤਰ੍ਹਾਂ ਮਾਤਾ ਜੀ ਨੇ ਬਚਨ ਕੀਤੇ ਸਨ,
ਮਿਲ ਪੰਚਨ ਨਰ ਗਨ ਤਿਮ ਠਾਨੀ,
ਉਸੇ ਤਰ੍ਹਾਂ ਹੀ ਮੁਖੀ ਸੱਜਣਾ ਨੇ ਹੋਰ ਸਾਧ ਸੰਗਤ ਨੂੰ ਇਕੱਠਿਆਂ ਕਰਕੇ, ਹੋਰ ਲੋਕਾਂ ਨੂੰ ਇਕੱਠਿਆਂ ਕਰਕੇ ਉਸੇ ਤਰ੍ਹਾਂ ਕਰਨ ਦਾ ਹੀ ਪ੍ਰੋਗਰਾਮ ਬਣਾ ਲਿਆ।
ਪੰਚਾਮ੍ਰਿਤ ਤਤਕਾਲ ਕਰਾਇ।
ਕਹਿੰਦੇ ਨੇ ਉਸੇ ਵੇਲੇ ਹੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਉਸੇ ਵੇਲੇ ਹੀ ਉਹਨਾਂ ਸਾਰਿਆਂ ਨੇ ਕੜਾ ਪ੍ਰਸ਼ਾਦ ਕਰਕੇ ਲੈ ਆਂਦਾ।
ਪਾਨ ਅਰਦਾਸ ਦੀਨ ਵਰਤਾਏ।
ਕਹਿੰਦੇ ਨੇ ਫਿਰ ਅਰਦਾਸ ਕੀਤੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਤੇ ਸਾਰੀ ਸਾਧ ਸੰਗਤ ਵਿੱਚ ਵਰਤਾਇਆ।
ਨਾਮ ਸਿਮਰ ਸ੍ਰੀ ਨਾਨਕ ਕੇਰਾ।
ਆਦਿ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਸਿਮਰ ਕੇ
ਖਨਨ ਲੱਗੇ ਨਰ ਗਨ ਤਿਸ ਬੇਰਾ।
ਉਸੇ ਵੇਲੇ ਲੋਕ ਜਿਹੜੇ ਸਨ, ਬਹੁਤ ਸਾਰੇ ਲੋਕ ਇਕੱਠੇ ਹੋ ਕੇ ਉਸ ਦੀ ਖੁਦਾਈ ਕਰਨ ਲੱਗੇ।
ਮ੍ਰਿਤ ਕਾ ਕੇਤਕ ਜਬ ਹੈ ਨਿਕਾਰੀ।
ਭਾਈ ਸਾਹਿਬ ਕਹਿੰਦੇ ਨੇ ਜਦੋਂ ਬਹੁਤ ਸਾਰੀ ਮਿੱਟੀ ਵਿੱਚੋਂ ਕੱਢ ਦਿੱਤੀ ਗਈ,
ਖੰਤ ਕੂਪ ਕੀ ਮਨ ਹੈ ਨਿਹਾਰੀ,
ਤੇ ਖੋਦਦਿਆਂ ਖੋਦਦਿਆਂ ਉਹਦੀ ਜਿਹੜੀ ਖੂਹ ਦੀ ਮਣ ਸੀ ਉਹ ਦਿਖਾਈ ਦਿੱਤੀ, ਉਹ ਦਿਸਣ ਲੱਗ ਪਈ।
ਮੁਦਤ ਭੈ ਸਭ ਖੋਦਨ ਕਰੇ।
ਜਦੋਂ ਹੁਣ ਆਸ ਦੀ ਕਿਰਨ ਪਹਿਲਾਂ ਤਾਂ ਦਿਖਾਈ ਦਿੱਤੀ ਸੀ, ਹੁਣ ਜਦੋਂ ਮਣ ਹੀ ਸਾਹਮਣੇ ਦਿਖਾਈ ਦੇਣ ਲੱਗ ਪਈ, ਖੂਹ ਦਿਖਾਈ ਦੇਣ ਲੱਗ ਪਿਆ, ਜਿੰਨੇ ਉਤਸ਼ਾਹ ਨਾਲ ਉਹ ਪਹਿਲਾਂ ਲੱਗੇ ਹੋਏ ਸਨ ਉਦੋਂ ਵੀ ਜ਼ਿਆਦਾ ਉਤਸ਼ਾਹ ਦੇ ਨਾਲ ਉਹਨਾਂ ਨੇ ਉਸ ਦੀ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ।
ਕੋ ਨਿਕਾਸ ਮਾਟੀ ਕੋ ਧਰੇ।
ਕੋਈ ਥੱਲਿਓਂ ਖੋਦ ਰਿਹਾ ਹੈ ਅਤੇ ਕੋਈ ਮਿੱਟੀ ਕੱਢ ਕੱਢ ਕੇ ਬਾਹਰ ਸੁੱਟ ਰਿਹਾ ਹੈ। ਸੋ ਸਤਸੰਗੀਓ, ਸਮਾਂ ਸਮਾਪਤ ਹੈ। ਇੰਨੀਆਂ ਕੁ ਹੀ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ, ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਿਓ। ਦੇਹੋ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲ। ਸਰਬੱਤ ਮਾਈ ਭਾਈ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।